एक ओंकार सतनाम कर्ता पुरख निर्भौ निर्वैर अकाल मूरत अजूनी सैपं गुरुप्रसाद जप आदि सच जोगादि सच है पी सच नानक खुशी पी सच मैं तान दीवान तू है मेरे स्वामी मैं तुदे आ गए अरदास मैं खोर था ओ नाही जिस पह करूं बेनंती मेरा दुख सुख तुझ ही पास किसी की कोई कोए मांझ निमानी एक तू क्यों ना मरी जरो जा लग चेतना आवई तर जियड़े एक टेक तू लाहे बेदानी आस नानक नाम ते आई है कार जे आवैरास नानक नाम ते आई है कार जे आवैरास
सन्मान योग जुग जुग अटल सतगुरु साहिब श्री गुरु ग्रंथ साहिब सच्चे पातशाह महाराज जी के पावन पवित्र हजूरी अंदर सुभाई मान खोए बैठे गुरु सवारे सतसंगी जन सतगुरु जी दे पावन पवित्र अमृत बचना दा आप जी ने कीर्तन श्रवण कीता है जो सतगुरु गुरु कलगीधर सच्चे पातशाह जी महाराज उन्हां दे पवित्र बचना दे आधारित अरदास दी आरंभता कीती गई सी विचार दी कल आपां ने विचारिया सी धन गुरु हर कृष्ण सहज सच्चे पातशाह जी महाराज जिन्हां दे डिठे जान दी और ध्यान दा जिक्र हजूर ने कीता ते अज सतगुरु इस पौड़ी नूं संपूर्ण करदिआं होइआं बचन करदे तेग बहादुर सिमरें घर नौनिद आवै ताहे सब थाई खोए सहाय कि सतगुरु गुरु तेग बहादुर जी नूं जदों कोई ध्यौंदा है सिमरदा है शब्द उत्थे सिमरें वरते हजूर कहिंदे ने घर नौनिद आवै ताहे ताए का अर्थ दौड़ के बड़ी तेजी के नाल ਗੁਰੂ ਤੇਗ ਬਹਾਦਰ ਜੀ ਨੂੰ ਕੋਈ ਸਿਮਰੇ, ਉਹਦੇ ਘਰ ਦੇ ਅੰਦਰ ਨੌ ਨਿਧੀਆਂ ਤੋਂ ਮੁਰਾਦ ਦੁਨੀਆਂ ਦੇ ਦੀਨ ਦੇ ਖਜ਼ਾਨੇ ਆਪਣੇ ਆਪ ਆ ਜਾਂਦੇ ਨੇ, ਤੇ ਸਹਿਬ ਕਹਿੰਦੇ ਖੇ ਮੇਰੇ ਮਾਲਕ, ਤੁਸੀਂ ਕਿਰਪਾ ਕਰਨੀ ਹਰ ਥਾਂ ਤੇ ਸਹਾਈ ਹੋਣਾ। ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਗੁਰੂ ਕੀ ਸਹਾਇਤਾ ਸਿੱਖ ਵੱਲੋਂ ਬੇਨਤੀ ਕਰਨੀ ਤੇ ਗੁਰੂ ਨੇ ਮਦਦ ਕਰਨ ਲਈ ਪਹੁੰਚਣਾ, ਇਸ ਪਵਿੱਤਰ ਬਚਨ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਸ਼ਬਦ ਉਚਾਰਨ ਕੀਤੇ ਕਿ ਸਤਿਗੁਰੂ ਆਪਣੇ ਸਿੱਖ ਦੀ ਸਹਾਇਤਾ ਲਈ ਪਹੁੰਚਦੇ ਨੇ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਬਦ ਆਉਂਦਾ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਸਭ ਥਾਈ ਹੋਏ ਸਹਾਇ ਸੰਬੰਧੀ ਅਰਜ਼ ਕਰਨੀ। ਪ੍ਰਭੂ ਆਪਣੇ ਸੇਵਕ ਦੀ ਆਪ ਪਤ ਰੱਖਦੇ ਨੇ ਤੇ ਆਪ ਹੀ ਕਿਰਪਾ ਕਰਕੇ ਆਪਣੇ ਸੇਵਕ ਨੂੰ ਮੇਰੇ ਮਾਲਕ ਜੀ ਨਾਮ ਜਪਣ ਦੀ ਤੇ ਜਪਾਉਣ ਦੀ ਪ੍ਰੇਰਣਾ ਦਿੰਦੇ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੈ। ਹੁਣ ਤਾਂ ਤਾਂ ਉੱਠਤਾ ਵੈ ਦਾ ਅਰਥ ਹੀ ਇਹ ਕਿ ਜਿੱਥੇ ਵੀ ਗੁਰੂ ਨੂੰ ਤੂੰ ਆਪਣੇ ਕਿਰਦੇ ਤੋਂ ਪੁਕਾਰ ਲੈ, ਮੇਰੇ ਸਤਿਗੁਰੂ ਉੱਥੇ ਵਿਦ ਬਣਾ ਤੇਰੀ ਮਦਦ ਲਈ ਪਹੁੰਚਦੇ ਨੇ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੈ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਜੋ ਸੇਵਕ ਆਪਣੀ ਰਚਨਾ ਤੋਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਤਕਾਲ ਦਾ ਅਰਥ ਮੇਰਾ ਮਾਲਕ ਆਪ ਉਹਦੀ ਛੇਤੀ ਮਦਦ ਕਰ ਦਿੰਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਵਿੱਤਰ ਜੀਵਨ ਔਰ ਬਾਣੀ ਵਿੱਚੋਂ ਕੁਝ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨੀ। ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਪ੍ਰੈਲ ਸੰਨ 1621 ਨੂੰ ਹੋਏ। ਉਸ ਪਵਿੱਤਰ ਅਸਥਾਨ ਨੂੰ ਆਪਾਂ ਅੱਜ ਗੁਰੂ ਕੇ ਮਹਿਲ ਕਹਿੰਦੇ ਹਾਂ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਆਮਦ ਵੇਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਤੇ 6ਵੇਂ ਗੁਰਦੇਵ ਆਪ ਕਿਰਪਾਲੂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਮਹੱਲਾ ਦੇ ਵਿੱਚ ਪਹੁੰਚੇ ਸਨ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਤਾਲੀਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਗਰਾਨੀ ਦੇ ਵਿੱਚ ਦਿਵਾਈ। ਕੱਲ ਜਿਵੇਂ ਅਰਥ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਨਹੀਂ ਪੋਤੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਤੀ, ਬਾਬਾ ਗੁਰਦਿੱਤਾ ਜੀ ਦੇ ਪੁੱਤਰ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਛੋਟੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਤਲੇ ਬਚਨ ਇਹ ਕਹਿ ਸਨ ਕਿ ਗੁਰੂ ਬਾਬਾ ਬਕਾਲੇ ਦੀ ਧਰਤੀ ਤੇ ਨੇ। ਥੋੜਾ ਜਿਹਾ ਹਜ਼ੂਰ ਦੇ ਆਰੰਭ ਦੇ ਜੀਵਨ ਵਿੱਚੋਂ ਅਰਜ਼ ਕਰਨੀ। ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਪਾਲਣਾ ਕੀਤੀ ਗਈ। ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਆਪਣੇ ਬਚਪਨ ਤੋਂ ਹੀ ਗੰਭੀਰ ਸਨ। ਇਹਨਾਂ ਦੇ ਚਿਹਰੇ ਨੂੰ ਸ਼ੁਰੂ ਤੋਂ ਪੜਿਆ ਇੰਜ ਝਲਕ ਪੈਂਦੀ ਸੀ ਵੀ ਜਿਵੇਂ ਅੰਦਰ ਗੰਭੀਰਤਾ ਅੰਦਰ ਵੈਰਾਗ ਦੀ ਇੱਕ ਗੱਠ ਹੋਵੇ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਅਟਲ ਰਾਏ ਜੀ ਦੇ ਚਲਾਣੇ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਸੀ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਾਲ ਉਮਰ ਵਿੱਚ 4 ਸਾਲ ਦੀ ਜਦੋਂ ਉਮਰ ਹੈ ਤੇ ਸਿੱਖ ਵਿਦਵਾਨਾਂ ਨੇ ਇੱਕ ਬਚਨ ਸਾਂਭ ਕੇ ਰੱਖੇ ਕਿ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੀ, ਵਿਆਹ ਸੀ ਤੇ ਸਾਰੀ ਬਰਾਤ ਜਿਹੜੀ ਉਹ ਸੁੰਦਰ ਬਸਤਰ ਪਾ ਬਾਬਾ ਗੁਰਦਿੱਤਾ ਜੀ ਦੀ ਬਰਾਤ ਵੀ ਸ਼ਾਮਿਲ ਹੋਏ ਨੇ। ਤੇ ਕਹਿੰਦੇ ਉਸ ਵੇਲੇ 4 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਆਪ ਤੁਰਦੇ ਹੋਏ ਸਾਹਮਣੇ ਤੱਕਿਆ ਕਿ ਸਿਆਲ ਦੇ ਦਿਨਾਂ ਵਿੱਚ ਇੱਕ ਬੱਚਾ ਪਾਲੇ ਨਾਲ ਸਰਦੀ ਦੇ ਨਾਲ ਕੰਬਦਾ ਪਿਆ, ਖੜਦਾ ਪਿਆ, ਤੇ ਸ਼ਾਇਦ ਨੇ 4 ਸਾਲ ਦੀ ਉਮਰ ਵਿੱਚ ਆਪਣੇ ਤਨ ਦੀ ਪੁਸ਼ਾਕ ਲਾ ਕੇ ਉਹਨੂੰ ਪਹਿਨਾ ਦਿੱਤੀ। ਤੇ ਜਦੋਂ ਮਾਤਾ ਨਾਨਕੀ ਜੀ ਨੇ ਪੁੱਛਿਆ ਸੀ ਕਿ ਬੇਟਾ ਇਤਨੀ ਸੁੰਦਰ ਪੁਸ਼ਾਕ ਜੋ ਤੇਰੇ ਤਨ ਤੇ ਪਾਈ, ਉਹ ਪੁਸ਼ਾਕ ਕਿੱਥੇ ਵੇ, ਤੇ ਉੱਤਰ ਦਿੱਤਾ ਸੀ, ਮਾਂ ਪਤਾ ਨੀ ਪਰਮੇਸ਼ਵਰ ਨੇ ਹਿਰਦੇ ਵਿੱਚ ਕਿਹੋ ਜੀ ਇਹ ਦਾਤ ਟਿਕਾ ਦਿੱਤੀ ਏ, ਮੈਂ ਕਿਸੇ ਦਾ ਨਗੇਜ ਕਿਸੇ ਤਨ ਨਗਨ ਨੂੰ ਠਰਦਿਆਂ ਦੇਖ ਨਹੀਂ ਸਕਦਾ, ਮੈਨੂੰ ਤਾਂ ਤੂੰ ਹੋਰ ਵੀ ਪੁਸ਼ਾਕ ਲੈ ਦੇਣੀ ਸੀ, ਮੇਰੇ ਵਰਗਾ ਹੀ ਇੱਕ ਬੱਚਾ ਜਿਹਦਾ ਤਨ ਸਰਦੀ ਨਾਲ ਠਰਦਾ ਪਿਆ, ਮੈਂ ਆਪਣੀ ਗਰਮ ਪੁਸ਼ਾਕ ਗਰਮ ਬਸਤਰ ਉਹਨੂੰ ਦੇ ਆਇਆ। ਸ਼ਾਇਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਦੀ ਰਹਿਮਤ ਲੈਂਦੇ ਨੇ। ਸਿੱਖ ਵਿਦਵਾਨਾਂ ਨੇ ਇੱਕ ਹੋਰ ਬਚਨ ਕਿਹਾ, ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਦੇ ਸਨ ਤੇ ਉਹ ਕਦੀ ਵੀ ਆਪਣੇ ਚਿਹਰੇ ਨੂੰ ਆਪਣੇ ਨੇਤਰਾਂ ਨੂੰ ਉੱਪਰ ਚੁੱਕ ਕੇ ਨਹੀਂ, ਹਮੇਸ਼ਾ ਜ਼ਮੀਨ ਤੇ ਆਪਣੇ ਨੇਤਰ ਗੜਾ ਦੇਣੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਉਣਾ। ਸਮਾਂ ਬਤੀਤ ਹੋਇਆ, ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਹੋਈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਤੇਗ ਦੇ ਜ਼ੋਰ ਦਿਖਾਏ। ਇਸੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਨ 1632 ਨੂੰ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਬੀਬੀ ਗੁਜਰੀ, ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਹਾਂ, ਕੱਲ ਜਿਵੇਂ ਸ਼ਾਇਦ ਪਰਸੋਂ ਅਰਜ਼ ਕੀਤੀ ਸੀ, ਜਿੱਥੇ ਬੀਬੀ ਭਾਨੀ ਦਾ ਬਹੁਤ ਅਦਬ ਸਤਿਕਾਰ ਹੈ ਗੁਰੂ ਇਤਿਹਾਸ ਵਿੱਚ, ਉੱਥੇ ਮਾਤਾ ਗੁਜਰੀ ਜੀ ਉਹ ਪਹਿਲੀ ਇਸਤਰੀ ਹੈ ਜਿਨੇ ਗੁਰੂ ਸਾਹਿਬ ਦੇ ਘਰ ਅੰਦਰ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਜਿਹੜੀ ਪਹਿਲੀ ਇਸਤਰੀ ਨੇ ਸ਼ਹਾਦਤ ਦੀ ਜਾਮ ਪੀਤਾ, ਉਹ ਮਾਤਾ ਗੁਜਰੀ ਜੀ ਨੇ, ਜਿਨ੍ਹਾਂ ਦਾ ਪਤੀ ਸ਼ਹੀਦ ਹੈ, ਜਿਨ੍ਹਾਂ ਦਾ ਸੱਕਾ ਭਰਾ ਸ਼ਹੀਦ ਹੈ ਮਾਮਾ ਕਿਰਪਾਲ ਜੀ, ਜਿਨ੍ਹਾਂ ਦੇ 4 ਪੋਤੇ ਨੇ, ਉਹਨਾਂ ਪੋਤਿਆਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੋਇਆ। ਮਾਤਾ ਗੁਜਰੀ ਜੀ ਨਾਲ ਆਨੰਦ ਕਾਰਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਨ 1632 ਨੂੰ ਵਿਦਵਾਨ ਕਹਿੰਦੇ ਨੇ ਹੋਏ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਦੋਂ ਕੀਰਤਪੁਰ ਸਾਹਿਬ ਆਏ ਨੇ ਤੇ ਇੱਥੇ ਮੇਰੇ ਦਾਤਾਰ ਪਿਤਾ ਜੀ ਨੇ ਗੁਰਤਾ ਗੱਦੀ ਗੁਰੂ ਹਰਿ ਸਾਹਿਬ ਨੂੰ ਦਿੱਤੀ ਤੇ ਉਦਨ ਅਰਜ਼ ਕੀਤੀ ਕਿ ਸਾਹਿਬ ਨੇ ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਗੁਟਕਾ ਮਾਤਾ ਨਾਨਕੀ ਜੀ ਨੂੰ ਦਿੱਤਾ ਤੇ ਇਸ਼ਾਰਾ ਕੀਤਾ ਸੀ ਤੁਸੀਂ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਜਾਓ। ਗੁਰੂ ਤੇਗ ਬਹਾਦਰ ਜੀ ਮਾਤ ਨਾਨਕੀ ਤੇ ਆਪਣੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਉਹਨਾਂ ਨਾਲ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਆਏ ਨੇ। ਇੱਥੇ ਗੁਰੂ ਤੇਗ ਬਹਾਦਰ ਜੀ ਨੇ 20 ਸਾਲ ਤੋਂ ਜ਼ਿਆਦਾ ਸਮਾਂ ਕੇਵਲ ਉਸ ਕਰਤਾਰ ਦੀ ਯਾਦ ਵਿੱਚ ਬਤੀਤ ਕੀਤਾ, ਕੇਵਲ ਭਜਨ ਬੰਦਗੀ ਕਰਦੇ ਰਹੇ ਨੇ। ਇੱਥੇ ਇੱਕ ਅਰਜ਼ ਜ਼ਰੂਰ ਕਰਨੀ ਚਾਹਾਂਗਾ, ਕੁਝ ਕੁ ਵਿਦਵਾਨ ਤੇ ਅੱਜ ਦੇ ਪੜ੍ਹੇ ਲਿਖੇ ਸੱਜਣੇ ਗੱਲ ਕਹਿੰਦੇ ਨੇ ਗੁਰਮਤ ਨੇ ਕਿੱਥੇ ਮੰਨਿਆ ਕਿ ਭੋਰੇ ਵਿੱਚ ਬੈਠ ਕੇ ਭਗਤੀ ਕੀਤੀ ਜਾਏ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਨੇ ਗੁਰੂ ਤੇਗ ਬਹਾਦਰ ਜੀ ਦੇ ਤੇ 57 ਸ਼ਲੋਕ ਨੇ ਮੇਰੀ ਸੱਚੀ ਸਰਕਾਰ ਦੇ। ਕੋਈ ਸ਼ਬਦ ਮੇਰਾ ਖਿਆਲ ਐਸਾ ਨਹੀਂ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਨ ਨੂੰ ਮੁਖਾਤਬ ਨਹੀਂ ਕੀਤਾ। ਸ਼ਾਇਦ ਗੁਰੂ ਤੇਗ ਬਹਾਦਰ ਜੀ ਦੀ ਕਲਨਾ ਨੂੰ ਦੇਖ ਕੇ ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ। ਉਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਸਾਕਾ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਤੇ ਗੁਰੂ ਕਲਗੀ ਵਾਲੇ ਨੇ ਸ਼ਬਦ ਵਰਤੇ ਸਨ ਕਿੰਨੋ ਵੱਡੋ ਕਲੂ ਮੈਂ ਸਾਕਾ। ਕਹਿਣਗੇ ਜਿੰਨਾ ਇੰਨਾ ਵੱਡਾ ਸਾਕਾ ਕਰਨਾ ਹੋਵੇ ਤੇ ਉਹਦੇ ਵਾਸਤੇ ਕਿੰਨੀ ਕੁ ਤਿਆਰੀ ਦੀ ਜ਼ਰੂਰਤ ਸੀ ਤੇ ਕਿੰਨਾ ਕੁ ਉਹ ਕਰਤਾਰ ਦੇ ਚਰਨਾਂ ਵਿੱਚ ਦਿਨ ਰਾਤ ਜੁੜੇ ਰਹੇ। ਸਿਰਫ ਇੱਕ ਅਰਜ਼ ਕਰਨੀ, ਥੋੜਾ ਜਿਹਾ ਚਿੱਤ ਕੀਤਾ ਸੀ ਅੱਜ ਸਾਹਿਬ ਦੇ ਜੀਵਨ ਤੇ ਬਾਣੀ ਤੇ ਅਰਜ਼ ਕਰਨ ਤੋਂ ਪਹਿਲਾਂ ਅਸੀਂ ਬੜੀ ਜਲਦੀ ਕਹਿ ਦਿੰਦੇ ਹਾਂ ਕੀ ਲੋੜ ਸੀ ਬੈਠ ਕੇ ਕਮਾਈ ਕਰਨ ਦੀ। ਸਾਰੇ ਬਾਣੀ ਪੜ੍ਹਨੇ ਹਨ, 5 ਬਾਣੀਆਂ ਦਾ ਨਿਤਨੇਮ ਕਰਦਿਆਂ ਕੋਈ ਟਾਵਾਂ ਟਾਵਾ ਹੋਵੇਗਾ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਤੇ 5ਵੀਂ ਬਾਣੀ आनंद साहब की अंतली पौड़ी तक ओदा चित टिकदा होवेगा। एक ओंकार शुरू करने हैं ते पता उदो लगदा जदो केती छुट्टी नाल आ जाता है। जाप सह पढ़ने हैं ते पता उदो लगदा जदो दुकालम परनाशी दयालम स्वरूपे आ जाता है। पर कदी नितनेम की बाणी की तरतीब देखी जे, सतगुरु ने नितनेम की बाणी वो दिती जेरी सुचेत होण तो बिना एकाग्र होण तो बिना जल्दी कित्या पढ़ी भी नहीं जा सकती। थोड़ा जहा मैं रुकना चाहना साहब जपजी साहब अंदर धन गुरु नानक साहब महाराज जी दे अमृत बचन पढ़े। एकाग्रता तो बिना जप साहब का पाठ नहीं हो सकता। कई तो इतनी बिचर जाते हैं जदों पौड़ियां आरंभ हुंदियां ने कि सुनिया सिद्ध पीर सुरनाथ, सुनिया धरत धवल आकाश, पहली पौड़ी पढ़ के पहुंच जाते हैं, सुनिया सरा गुणा के गा, एकदम बचर जाता मनुख। जदों मन्ने की गत आउंदी है इनू पहुंचदा पढ़दा सीधा शर्म खंड ते पहुंच जाता है। कभी देखो एकाग्रता तो बिना कीता पाठ जो पढ़ने मन्ने की गत कही न जाए, जे को कह पिछा पछताए, कागज कलम न लिखण हार, इको दम इना तुकां दा मेल खा जांदा। शर्म खंड की बाणी रूप तिथा कहत घड़ियां बहुत अनूप, ताकियां गल्लां कथियां ना जाए, उथे मन्ने तक पहुंच जांदे ने, मन्ने तो चौके पौड़ी शर्म खंड तक पहुंच जाती। इहदा मतलब एकाग्रता तो बिना पाठ नहीं। थोड़ी जी अर्ज करनी साहब गुरु नानक साहब जी की जोत गुरु कलगी वाले ने जो नितनिम दियां दातां बख्शियां उहदे विच तको जप साहब ही पढ़दी। असंख वाली पौड़ी आउंदी, कई बारी मनुख असंख जप तो असंख नाम ते पहुंच जांदा है, भुलेखा खा जांदा है। इसे तरह जदों सोदर की पौड़ी का पाठ करने ते शायद अर्ज कीती सी जप साहब दा सोदर वाली पौड़ी, रह राज साहब जी की सोदर वाली पौड़ी, तीजा शब्द गुरु ग्रंथ साहब के राग आसा विच आए। तिने शब्द जेड़े ने इन्हां दे विच पाठ भेद है, पर चेते रखना अर्थ इन्हां दे वख नहीं, अर्थ इको ही। पाठ भेद 45 दे करीब आंदे ने। इहदा मतलब सिखा जेड़ी पौड़ी तू पढ़ना जप साहब अंदर सुचेत होके पढ़ी, एकाग्रता तो बिना इस पौड़ी का जाप नहीं हो सकता। कई बारी की हुंदा इसे पौड़ी नूं बेध्याना कोई पाठ करे ते जदों जपजी साहिब च पढ़निया सो पात शाह शां पात साहिब ते रह रास विच पात साहिब है, सो पात शाह शां पात साहिब नानक रहण रजाई, ते अगो इको दम शुरू कर दिंदे ने आसा महला पहला सुन वड्डा आखा सब कोए, अमृत वेले सोदर दा पाठ कर जाण। यह अक्सर कईयां नूं वापरदी। साहब ने कहा सुचेत होके पढ़ी। इस तो अगे चार पौड़ियां वो आईया जिन्हां की संपूर्णता आपां पढ़ने आदेश सह आदेश आद अनिल अनाद अनाथ जुग जुग एको वेश। इहदा भाव सी कि एकाग्रता तो बिना जपजी साहब की बाणी का नहीं जाप हो सकना। उस तो अगे तको जाप साहब ने 199 बंद ने ते 22 छंद ने, ते वो छंद परत परत के आउंदे पए ने। चरपट छंद दो वारी आउंदा है, मनुख कई वारी पढ़दा पढ़दा पहला चरपट छंद हुंदा है अमृत करमे अमृत धरमे अखल जोगे अचल होगे, इथों उठिया उत्थे पहुंच जांदा है। चरपट छंद दा प्रसाद सर्वं हंता सर्वं गंता सर्वं ख्याता सर्वं ज्ञाता। कई वारी भगवती छंद दा प्रसाद कत्ते ये पढ़द्या पढ़द्या के अछिज दिस है देसे दिता के जार जहूर है के हाजर हजूर तक पहुंच जांदा है। कई बारी मत भार छंद पहला करना होवे ते उहनू छड्ड के मन मन प्रणाम वाले तक पहुंच जांदा है। इहदा मतलब सी होशियार होके सुचेत होके चितन होके गुरु के सिखां नितनिम करी तां किते एकाग्रता होनी। जदों सवैये पढ़ने उन्हां सवैयां दे अंतले वचन करीब करीब पौड़ियां दे मिलदे ने, किते श्रीपत श्री भगवान भजे बिन, किते श्रीपत श्री भगवान कृपा बिन, सुचेतता ना होवे ते बंदा सवैयां विच भी विचर जांदा। यही आपां आनंद साहिब विच तकने। खैर जिहड़ी अर्ज करनी चाहना कि गुरु तेग बहादुर सच्चे पातशाह बकाला साहिब जी दी धरती ते हुण आपां शब्द बाबा बकाला साहिब वरतने, उथे बैठ के वाहगुरु जी की याद भी जुड़े ने, ते इस मन की अवस्था नूं किते पुछना होवे ना, हर एक नूं पता है मेरे मन विच किन्नी कु मलीनता है। इह तां इन्ना कु नीच विचारां विच चला जांदा है ਜੇ ਕਿਤੇ ਮਨੁੱਖ ਆਪਣੇ ਆਏ ਫੁਰਨਿਆਂ ਨੂੰ ਕਾਗਜ਼ ਤੇ ਲਿਖੇ, ਮੇਰਾ ਖਿਆਲ ਹੈ ਆਪਣੇ ਆਏ ਫੁਰਨੇ ਪੜ੍ਹ ਕੇ ਬੰਦਾ ਲੱਜਿਆਵਾਨ ਹੋ ਜਾਂਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਮਨ ਨੂੰ ਟਿਕਾਣਾ ਕੋਈ ਛੋਟੀ ਜਿਹੀ ਖੇਡ ਨਹੀਂ। ਭਾਈ ਗੁਰਦਾਸ ਨੇ ਇੱਕ ਕਵਿਤ ਕਿਹਾ ਮਨ ਦੇ ਉੱਤੇ, ਕਹਿੰਦੇ ਨੇ ਮੈਂ ਸੁਣਿਆ ਕਿ ਸਭ ਤੋਂ ਵੱਡਾ, ਭਾਈ ਗੁਰਦਾਸ ਕਹਿੰਦੇ ਨੇ ਮੈਂ ਸੁਣਿਆ ਕਿ ਗਰੁੜ ਜਿਹੜਾ ਉਹ ਸਭ ਤੋਂ ਤੇਜ਼ ਉਡਾਰੀ ਵਾਲਾ, ਬਹੁਤ ਦੂਰ ਦੌੜਦਾ। ਕਹਿੰਦੇ ਨੇ ਪਰ ਦੁਨੀਆਂ ਦੇ ਲੋਕੋ, ਇਹ ਮਨ ਦੀ ਉਡਾਰੀ ਸਾਹਮਣੇ ਗਰੁੜ ਪੰਛੀ ਦੀ ਉਡਾਰੀ ਦੀ ਕੁਛ, ਗਰੁੜ ਪੰਛੀ ਤਾਂ ਕੁਝ ਕੁ ਦੂਰੀ ਤੱਕ ਜਾਂਦਾ ਤੇ ਮਨ ਜਿਹੜਾ ਪਤਾ ਨੀ ਕਿੰਨੇ ਕੁ ਕੁੰਟਾਂ ਵਿੱਚ ਘੁੰਮ ਕੇ ਫਿਰ ਆ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਨੇ, ਕਬੂ ਜੀਅੜਾ ਉਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀਅੜਾ ਫਿਰ ਨਾ ਰਹਿ ਗਏ ਚਾਰੇ ਕੁੰਡਾਂ। ਭਾਲੇ ਚਾਰ ਕੁੰਡ ਸ਼ਬਦ ਵਰਤੇ ਭਾਈ ਸਾਹਿਬ। ਕਹਿੰਦੇ ਖਗ ਪਤ ਪਰਬਲ ਪਰਾਕਰਮੀ ਪਰਮਹੰਸ ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਇਸ ਕਵਿਤ ਨੂੰ ਕਦੀ ਪੜ੍ਹੀਏ ਤੇ ਭਾਈ ਸਾਹਿਬ ਨੇ ਮਨ ਦੀ ਵਿਆਖਿਆ ਕੀਤੀ, ਖਗ ਪਾਦਰ ਤੇ ਗਰੁੜ ਵਰਗਾ ਤੂੰ ਤੇਜ ਹੈ, ਪਰ ਤੇਰੇ ਸਾਹਮਣੇ ਗਰੁੜ ਦੀ ਉਡਾਰੀ ਦੀ ਕੁਛ ਨੀ, ਤੂੰ ਉਦੋਂ ਤੇਜ ਉੱਡਨੇ। ਪਰਬਲ ਪਰਾਕਰਮੀ ਦਰ ਤੇ ਬਹੁਤ ਜ਼ਿਆਦਾ ਬਲਵਾਨ ਹੈ, ਪਰਮਹੰਸ ਜੇ ਕਿਤੇ ਰੱਬ ਮੇਲ ਕਰੇ ਸਿੱਧੇ ਪਾਸੇ ਤੁਰ ਪੈ ਤੇ ਤੇਰੇ ਨਾਲੋਂ ਵੱਧ ਸੂਝਵਾਨ ਦੁਨੀਆਂ ਤੇ ਹੈ ਹੀ ਕੋਈ ਨਹੀਂ। ਖਗਪਤ ਪਰਬਲ ਪਰਾਕਰਮੀ ਪਰਮਹੰਸ ਚਾਤੁਰ ਚਤੁਰ ਮੁਖ ਤੂੰ ਚਲਾਕ ਹੈ, ਮਨੁੱਖ ਦੋ ਅੱਖਾਂ ਨਾਲ ਦੇਖਦਾ ਪਰ ਤੇਰੀਆਂ ਚਾਰ ਅੱਖਾਂ ਨੇ ਚਾਰ ਮੂੰਹ ਹੈ, ਜਿੱਧਰ ਮਰਜ਼ੀ ਤੂੰ ਤੁਰ ਪਵੇ। ਚਤੁਰ ਚਤੁਰ ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਲੋਕ ਕਹਿੰਦੇ ਨੇ ਅਸਮਾਨ ਦੀ ਬਿਜਲੀ ਬੜੀ ਚੰਚਲ ਹੈ, ਕਹਿੰਦੇ ਨੇ ਜਦੋਂ ਤੂੰ ਚੰਚਲਤਾਈ ਵਿੱਚ ਆਏ ਤੇ ਬਿਜਲੀ ਨੂੰ ਵੀ ਮਾਤ ਕਰ ਜਾ, ਇੰਨਾ ਕੁ ਚੰਚਲ ਹੈ। ਖਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਤੁਰਮੁਖ ਚੰਚਲਾ ਚਪਲ ਹੈ। ਤੇ ਆਪ ਨੂੰ ਪਤਾ ਅਸੀਂ ਇੱਕ ਸ਼ਬਦ ਪਿੰਡਾਂ ਵਿੱਚ ਵਰਤਦੇ ਸਾਂ ਮਨ, ਧਿਆਨ ਦਿਆ ਜੇ ਮਨ ਜਦੋਂ ਵੇਟ ਕਰਦੇ ਸਨ, ਅੱਠ ਪੰਸ਼ੇਰੀਆਂ ਹੋਣੀਆਂ, ਅੱਠ ਪੰਜ ਸ਼ੇਰ ਪੰਸ਼ੇਰੀਆਂ ਅੱਠ ਹੋਣ ਤਾਂ ਚਾਂ 40 ਕਿਲੋ ਦਾ ਮਨ ਬਣਦਾ ਸੀ। ਉਸ ਤੋਂ ਇਲਾਵਾ ਸਿਆਣੇ ਗੁਰਮਤ ਕਹਿੰਦੇ ਸਨ ਕਿ ਉਹਦੇ ਅੰਦਰ 160 ਪਾਈਏ ਹੋਣ ਤੇ ਤਾਂ ਫਿਰ ਕਿਤੇ ਉਹ ਮਨ ਬਣਦਾ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੁਜ ਬਲੀ ਅਸ਼ਟ ਕੁਦਾ ਜਾ ਕੇ ਚਾਲੀਸ ਕਰ, 160 ਪਾਉ ਚਾਲ ਚਲਾ ਚੱਲ। ਕਹਿੰਦੇ ਨੇ ਉਹ ਵੇ ਮਨ ਤੇ ਜਿਹੜਾ ਤੇਰੇ ਅੰਦਰ ਇਹ ਵੇ ਮਨ, ਤੇ ਦੇਖ ਜਦੋਂ ਇਕਾਗਰ ਹੋ ਜਾਏ ਤੇ ਕਿੰਨਾ ਤਾਕਤ ਵਾਲਾ ਹੈ, ਤੇ ਜਦੋਂ ਖਿੰਡਣ ਤੇ ਆ ਜਾਏ ਇਹਦੀ ਕਿੰਨੀ ਕੁ ਕਿੰਨੇ ਕੁ ਫੁਰਨੇ ਬਣ ਗਏ। ਉਹਨਾਂ ਸ਼ਬਦ ਵਰਤੇ ਭੁਜ ਬਲੀ ਅਸ਼ਟ ਪੂਜਾ, ਕਹਿੰਦੇ ਨੇ ਅੰਦਰ ਵਾਲੇ ਮਨ ਦੀਆਂ ਮਨ ਨੂੰ ਅੱਠ ਪੂਜਾਵਾਂ ਨੇ, ਅੱਠ ਬਾਵਾਂ ਨੇ, ਤੇ ਜਦੋਂ ਆਪਾਂ ਬਾਹਰ ਦੇ ਮਨ ਨੂੰ ਵੇਟ ਵਾਲੇ ਮਨ ਨੂੰ ਤੱਕੀਏ ਤੇ ਉਹਦੀਆਂ ਗੁਰਮੁਖ ਪਿਆਰੇ ਲਿਖਦੇ ਨੇ ਅੱਠ ਪੰਸ਼ੇਰੀਆਂ ਹੋਣ ਤੇ ਤਾਂ ਮਨ ਬਣਦਾ, ਅੱਠ 5 ਕਿਲੋ ਹੋਣ ਤਾਂ ਮਨ ਬਣਿਆ। ਕਹਿੰਦੇ ਨੇ ਉਹਦੀਆਂ ਅੱਠ ਪੰਸ਼ੇਰੀਆਂ ਤੇਰੀਆਂ ਅੱਠ ਬਾਵਾਂ ਨੇ, ਉਹਦੇ 40 ਸ਼ੇਰ ਤੇ ਮਨੋ ਭੁਜ ਬਲੀ ਅਸ਼ਟ ਪੂਜਾ ਜਾ ਕੇ 40 ਕਰ, ਉਹਦੇ 40 ਸ਼ੇਰ ਤੇ ਤੇਰੇ 40 ਖੱਤ ਨੇ। ਉਹ ਮਨ ਤਾਂ ਬਣਦਾ ਜੇ 160 ਪਾਈਏ ਹੋਣ, ਤੇ ਤੂੰ ਮਣਾ ਤੇਰੇ 160 ਪੈਰ ਨੇ, ਤੇਰੇ 2 ਪੈਰ ਹੋਣ ਤੇ ਬੰਦਾ ਟਿਕਣਾ ਨੀ, ਜਿਹਦੇ 160 ਪੈਰ ਨੇ ਉਹ ਕਿਤੇ ਟਿਕ ਜਾਏਗਾ। ਭੁਜ ਬਲੀ ਅਸ਼ਟ ਪੂਜਾ ਜਾ ਕੇ 40 ਕਰ, 160 ਪਾਉ ਚਾਲ ਚਲਾ ਚੱਲ। ਕਹਿੰਦੇ ਨੇ ਕਿਤੇ ਟਿਕਦਾ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਇਸੇ ਹੀ ਮਨ ਨੂੰ ਟਿਕਾਉਣ ਦੇ ਲਈ ਸਿੱਖ ਨੂੰ ਇੱਕ ਗੱਲ ਸਮਝਾਈ, ਜੇ ਮਨ ਨੂੰ ਟਿਕਾਣਾ ਚਾਹੁੰਦੇ ਤੇ ਦੇਖ ਸੱਪ ਜਿਤਨਾ ਮਰਜ਼ੀ ਜ਼ਹਿਰੀਲਾ ਹੋਵੇ, ਜੇ ਗਰੁੜ ਮੰਤਰ ਨਾਲ ਸੱਪ ਕਾਬੂ ਆ ਸਕਦਾ ਤੇ ਸਿੱਖਾ ਇਮਾਨਦਾਰੀ ਨਾਲ ਗੁਰੂ ਕਾ ਮੰਤਰ ਜਪ ਕੇ ਦੇਖ, ਗੁਰੂ ਕਾ ਮੰਤਰ ਤੇਰੇ ਮਨ ਸੱਪ ਨੂੰ ਵਕੀਲਦਾ। ਸਾਹਿਬ ਨੇ ਅੰਮ੍ਰਿਤ ਬਚਨ ਕੀਤੇ ਨੇ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੱਲ ਤੁਰਨਾ, ਸਿਰਫ ਥੋੜਾ ਜਿਹਾ ਅੱਗੇ ਇਤਿਹਾਸ ਵਿੱਚ ਚੱਲ ਕੇ, ਹਜ਼ੂਰ ਬਾਬਾ ਬਕਾਲਾ ਸਾਹਿਬ ਬੈਠੇ ਰਹੇ। ਇੱਥੇ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਸਤਿਗੁਰੂ ਨੇ ਮਾਲਕ ਦੀ ਯਾਦ ਵੀ ਦਿਨ ਬਤੀਤ ਕੀਤੇ, ਸਵੇਰੇ ਸ਼ਾਮ ਥੋੜਾ ਜਿਹਾ ਬਾਹਰ ਨਿਕਲਣਾ, ਨਹੀਂ ਤੇ ਅੱਥੇ ਪੈਰ ਕੇਵਲ ਉਸ ਮਾਲਕ ਦੇ ਚਰਨਾਂ ਦਾ ਧਿਆਨ ਟਿਕਾਉਂਦੇ ਰਹੇ। ਸਾਹਿਬ ਗੁਰੂ ਤੇਗ ਬਹਾਦਰ ਜੀ ਇਸ ਧਰਤੀ ਤੇ ਨਹੀਂ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੱਲ ਸ਼ਬਦ ਕਹਿ ਦਿੱਤੇ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨਪੁਰ ਸੰਗਤ ਸਕਲ ਸੰਭਾਲੇ। इशारा कर दिता बाबा बकाला साहब की धरती वल। बस इस इशारे नूं सुनदिया सार राम राय ने अपने मसंद भेज दिते। धीरमल अपना सब कुछ अमला पहला लैके आके बकाला साहब की धरती ते बह गया ते नेड़े पृथ्वी की औलाद विचों मेणे उन्होंने भी अपना साजो समान लिया बकाले दुकान लाई। सिख विद्वान कहिंदे ने 22 मंजियां। वैसे सच जानो खास करके केवल तीन दावेदार सन, राम राय, दूसरे धीरमलिए ते तीसरे तृतीये दी संतान विचों। तीन जेड़े सन सोटियां विचों दावेदार ने उते शब्द वरते ने 22 मंजियां ला के बैठे ते संगत इशारे नूं सुन के बाबा बकाला साहब दी धरती ते आउण लगी। हर एक ने अपना अपना मसंद एजेंट अगे भेज देना कि मेरे गुरु को बड़ी ताकत है, संगतां भुल गईयां। सब तो वड्डा दावा पृथ्वीआ पिया कर वाहिगुरु धीरमल करदा सी क्योंकि उहदे कोल धन गुरु ग्रंथ साहिब जी दा स्वरूप सी। उहने दावा कीता कि मैं गुरु हां। हर एक मसंद जिहड़ा है उह खिच धूह के संगत नूं अपने वल लिआउंदा पिआ। आपो धाकी पै गई। केवल गुरु तेग बहादुर जी ने जेड़े घर एकांत विच बैठे ने जे पुछया सी किसे ने कि सतगुरु देखो उन्हां दे मसंद दौलत लैके आउंदे पए ने कि आप कोई मसंद नहीं आकना रखोगे, ते गुरु तेग बहादुर जी ने गंभीरता विच इको शब्द कहा सी, कह लगे परमेश्वर गरीब नवाज है, गरीब रवांगा ते मेरा मालक मेरे गरीब दी झोली विच दात जरूर पाएगा। साहब गुरु तेग बहादुर जी मालक दे चरणां विच जुड़े रहे। इसे समय दे दरमियान भाई मक्खन शाह जी बाबा बकाला साहब दी धरती ते पहुंचदे। इत्थे कुछ कहिंदे ने सुखना पर हकीकत इह ने गुरमुख उहदे अपने जहाज चलदे सन। मुगलां दी फौज दी रस्त ढोंदा सी, इन्ना तनाड़ सी भाई मक्खन शाह। कहिंदे ने जदों इहदा जहाज दलदल विच फसिआ ते उस वेले इहदे साथियां ने जहाज नूं चलाण वालियां ने बस इक्को गल कही सी कि हुण रब तों बिना कोई नहीं बचा सकदा। ते सिख विद्वान कहिंदे ने मक्खन शाह ने उसे जहाज विच ही अपने अंदर नूं एकाग्र करके केवल जपजी साहिब दा पाठ कीता सी। हे दातार सिख ने तेरे तो बिना किसे दी टेक नहीं लैनी, तू मेरे कृपा करके डोल दे बेड़े नूं बन्ने ला, मैं दसवंध दी माया लैके अज आप तेरे दर ते चल के पहुंचा। उत्थे सिख विद्वान कहिंदे ने गुरु देव जी दे चरणां दी टेक लै कर एकाग्र जप को पढ़ा, चित एकाग्र कर जप को पढ़ा, पुन सतगुरु जी का किया ध्यान, कह लगे मन मिटे भरम गुर लह पछाण। मालक ने कृपा कीती एकाग्र कन कीती अरदास ते साईं ने इहदा बेड़ा किनारे ला दिता। साहिब गुरु तेग बहादुर जी बाबा बकाला साहिब ने मक्खन शाह पहला दिल्ली पहुंचे। जदों सब पता लगा गुरु हरकृष्ण साहिब तयाना कर गए ने, इशारा कर गए ने बाबा बकाला, ते दिल्ली की धरती तो अक्तूबर के महीने विच कुछ विद्वान कहिंदे ने बाबा बकाला साहिब की धरती ते पहुंचदे। जदों पहुंचिया खबर पहुंच की बड़ा तनाल सिख आए, जिवें अज भी आपां तकने आपो धाती पईए। अपने अपने चेले रखे ने, अपने अपने एजेंट रखे ने, एक दूजे तो वध के कहिंदे मेरे बाबे वर्गा कोई नहीं। जदों मक्खन शाह गए उत्थे हर एक ने दावा कीता कि मेरे गुरु को ताकत है। मक्खन शाह दुचिट्टी विच पै गया, मैं ता बाणी विच पढ़ना हां कि गुरु दाता है गुरु मंगता नहीं। गुरु नानक जी देव जी दी ता बाणी कहिंदी सी गुर पीर सदाए मंगल जाए, तां कै मूल ना लगिया पाए। भाई गुरदास जी ता कहिंदे सन बाबा जी ने उहना कन्न पाटे जोगियां उत्ते टाच करके कहा सी कि होए अतीत ग्रिस्त तर तज फिर उनू के घर मंगण जाई तुसी मंगते हो। कहिंदा दाता बचन तेरे कहिंदे ने कि गुरु दाता हुंदा है, पर इत्थे तां भिखारियां दे टोले तुरे फिरदे, दो दो मोहरां कोई पंज पंज कहिंदा, सारिआं दे पैरां विच रख दित्तियां। मन ने कहा जिहड़ा समर्थ होवेगा वह आवाज दे के कहेगा, पर जदों किसी ने भी अगो उतर ना दिता, बस यही कहेगा तू सिदक वाला सिख है, तू भावना वाला सिख है, तेरे वर्गा कोई नहीं। शाम थक गया, पहला मन विच फुरना निराशता दा आया, फिर आवाज आई नहीं। सूरज ठंडा हो सकता है, समुंदर सुख सकता है, पर्वत खंभ ला के उड़ सकते ने, पर गुरु हरकृष्ण साहब का वचन कभी झूठा नहीं हो सकता। शाम को तुरदिया पुछदा है, कोई होर है? सिख विद्वान कहते ने गुरु तेग बहादुर जी ने शब्द एना नहीं कमला प्रचलित किया होया सी। किन्ने एक है जेड़ा सवेरे कभी निकलदा है, उच्ची बोलता नहीं, सारा दिन किसी गंभीरता विच अंदर टिकिया रहिंदा है। मखण शाह कहिंदे ने ओ कौन? कहन लगे ओ गुरु हरगोबिंद साहिब दे पुत्तर जी। मखण शाह गया नाल इहदे अमला इहदा, जदों इह अंदर पहुंचण लगे ते शायद गुरु तेग बहादुर जी ने निजी सेवक नू इको गल पुछी, कहिंदे अज इन्ना रौला क्यों? सतगुरु मखण शाह नमस्कार करन आउंदा पिया, ते हजूर ने कह नू इक गल समझाओ कि गुरु दर ते मत्था टेकन दी जा सिख लवे। इहनू अदब है कि गुरु दर ते किवें होईदा, इस तरह रौला पाउंदे आ? जदों रोक के क्या मखण शाह अंदरों आवाज आईए कि गुरु घर विच नमस्कार करन दी तेनू जाच नहीं? उसे वक्त मन मन गया, मना सच्चा यही आ जेड़ा बोल के तेरे मुंह ते सच कहिंदा जदों अंदर गए। इत्थे गुरमुखो अत कथनी नहीं, यह हकीकत है। इन्हें दो मोहरां के पंज मोहरां रखियां ते साहब ने उत्ते शब्द वरते, कहन लगे सिखा डुबदी नाव तुम हम कंधे दील लगाए, कंधे कासी मोह भरी क्यों पूजा रखो दुराए। कहने आ मोढ़े ते तप तां सही, उदो अरदास करदा सा मेरा बेड़ा बन्ने ला दे गुरु नानक साहब, तेरा बेड़ा किनारे लग गया ते उन गुरु के दसवंत नू भी लुकाना पे, बस इको दम सिर तो पैरां तक रोम रोम खिड़ गया ते पल्लू फेर के कहिंदा भुलिए संगते हुण पखंडियां दे दर ते भटकना, आ देख सच्चा मालक लभ गया। उते आवाज दे के क्या सी गुरु ला दो रे, गुरु ला दो रे। साहिब गुरु तेग बहादुर जी नू प्रगट कीता, धीर मल नू खत्थां पैरां दी पै गई। उहदे कोल सी इक बड़ी नीच बिरती वाला मसंद शीआ। जदों गुरु तेग बहादुर जी प्रगट होए ते शीए मसंद ने कहा धीर मल हुण बाजी जांदी पई है, एक तरीका है, अजे रौला कोई नहीं पिया। जे गुरु तेग बहादुर जी नू गोली दा निशाना बना के खत्म कर दईए, इनू मारन तो बाद तू ही गुरु बनने, होर कोई तेरे मुकाबले दा नहीं। किन्ने पहला तीर मल झपिया, परत के शीए मसंद दियां गल्लां च आ गया। सच्ची सरकार शाम नू घोड़ी ते चढ़ के जदों बाहर निकले ने, किन्ने बाबा बकाला साहिब दी धरती ते शीए मसंद ने गुरु तेग बहादुर ते उसे दिन गोली चलाई। जदों गोली चली ते गुरु तेग बहादुर जी रुक गए, रसना तो जेड़े शब्द कहे सिख विद्वाना ने उन्हां नू सांभ के रखे है। मखण शाह अपने डेरे चला गया, साहिब नू जदों गोली चलाई दाते ते मथे नू छू के अगे निकली ते रुक के धीर मल खलोता सी, ते गुरु तेग बहादुर जी कहिंदे भले धीर मल भले जी, भले धीर मल धीर। कहिंदे धीर मल अंदर तेरा खिंड चुका है, अंदर तेरा कीने ने ईरखा ने साड़ दिता है, पर मैं अरदास करना गोली चलाण वालिया मेरा रब तेरा भला है। शब्द वरते भले धीर मल भले जी, भले धीर मल धीर। बहु बार सतगुर कहो श्रीपत गुणी गकीर, सतगुरु जबान तो भला कही गए। ते जदों बाबे फरीद दे शब्द नू पढ़ना वा के फरीदा बुरे दा भला कर, गुस्सा मन ना हंडाए, देही रोग ना लगी पल्ले सब किस पाए। गुरु तेग बहादुर जी इन्ने बचन कह के अगे तुरे, धीरमल आया सतगुरु दे घर दा सारा समान लुट के लै गया। कहिंदे सबक जदों लुट के गया ते मक्खण शाह नू किसे खबर पहुंचाई कि जिस गुरु नूं पल्लू फेर के तू प्रगट करके आया है उस तेरे गुरु ते गोली चला दिती, उन्हां दे घर दा साजो समान लुट के धीरमल लै गया है। किन्ने मक्खन शाह दे मन विच इको दम उछाला उठिया, उहदे कोल 500 अपना सिपाही सी। फिर गुरु तेग बहादुर जी दे घर नहीं सिद्धा धीरमल दे डेरे गया है। जांदियां सार कहन लगा शीए मसंत जी ने बंदूक पकड़ी सी, खो के बंदूक एदियां मुश्कां बन दी खाते दे पिछे बन दिते। धीरमल नूं कहिंदा अपने पैरां तो जुत्ती उतार दे। उत्थे इक शब्द कहा सी मक्खन शाह ने, कहिंदा मैनूं अफसोस जे किते तू मसंत कुंदों तेरे सीने चो मैं गोली आर पार कर देंदा, पर गुरु नानक साहिब दी गद्दी दे मालक गुरु रामदास दा खून है, तू नंगे पैर तुर के तेनू अगे ला के जाना पेगा। धीरमल ने तरले लै, पर कहने मक्खन शाह सारा समान भी आप वापस ले आया। धीरमल नंगे पैरी आया ते गुरु तेग बहादुर जी दे चरणा भी जदों डिगे ते साहब ने कहा मक्खन शाह इसे रुपया ने ता सारा झगड़ा पाया, ये केवल दुकान समझते ने गुरु नानक दी गद्दी नूं, दे दे इन्हां नूं दौलत ते खिमा कर दे, खिमा वर्गा ताती कोई नहीं, खिमा वर्गा दान ही कोई नहीं, खिमा वर्गा इशनान ही कोई नहीं। गुरु तेग बहादुर सच्चे पातशाह जी ने इन्हां नूं बख्श दिता। ध्यान दिया जे इसे धरती तो दतार फिर श्री अमृतसर की धरती नूं पहुंचे ने। देखो हजूर जदों अमृतसर गए ते जांदियां नूं तिरकिए दी औलाद मसंदां दा कब्जा सी, हरिमंदर दे किवाड़ बंद कर दिते, ताला मार के मसंद चले गए। साहब ने सरोवर विच इशनान कीता, अज भी श्री अकाल तख्त साहब दे नाल ओ थड़ा है जिथे गुरु तेग बहादुर जी बैठ के गए इंतजार करते रहे आउणगे मसंद ते गुरु रामदास दे दर ते नमस्कार करांगा। चेते रखियो ओ मसंद बिरती अज भी सानू नजर पई आउंदी। मैं कई बार सोचदा सां कि की कारण सी, कहने ये लोग कपटी फरेबी छली बकारी शराबी कुवाबी जो मर्जी शब्द वरतो अद कथनी नहीं, वो अज भी शायद किते वो मसंदा की रूह नहीं जिन्हें गुरु तेग बहादुर जी नूं अंदर मत्था टेकन की भी इजाजत नहीं सी दित्ती। बूए बंद कर दिते गए, गुरु तेग बहादुर जी नमस्कार करके बाहरों चले गए। जदों हजूर वल्ला पिंड विच गए ने इत्थे शब्द वरत्या सी वल्ला गुरु का गला, इत्थे माइया ने जदों भावना में शब्द सेवा की ते शब्द वरत्या सी माइया रब रजाइया। मक्खन शाह बाद विच उत्थे टिके रहे ने, साहब कहने जदों किवाड़ खोलणगे ते भेटा गुरु रामदास दे दर ते नमस्कार कर दे। जदों मसंदा ने दरवाजे खोले मक्खन शाह ने समझाया, परत के गुरु तेग बहादुर जी दे चरणां विच गए, उत्थे जिहड़े शब्द वरते ने सी सारे अमृतसर वालियां दी वरत देने आ, वैसे ये अज्ञानत है, कह देने अमृतसरीए अंदर छड़िए, कभी पूरे शब्दों पढ़ो। कवि संतोख सिंह ने लिखे ने मैं मसंद तुम अमृत सरिए, मसंददार ते मसनत ते बैण वाला प्रचार करन वाला। गुरु तेग बहादुर जी कहने तुसी गुरु के सेवक नहीं गुरु के पुजारी नहीं, मैं मसंद तुम अमृत सरिए तृष्णा अगन ते अंतर छड़िए, तुहाडे मसंदां दे अंदर तृष्णा दी आगे तुसी अमृतसर दी धरती ते ते गुरु रामदास दे चरणा विच रह के भी तृष्णा दी आग नूं सड़े पए। मसंदा दी शब्द वरते ने ना के पूरे शहर दे लई। गुरु तेग बहादुर जी ने इस तो अगे तुरदे फिर मालवे दी धरती नूं भाग लाए ने। कदे तक्यो कुछ कु थावां जिथे गुरु तेग बहादुर जी रहमतां वरसांदे गए ने, तमधान साहिब दी धरती तक ने, उत्थे गुरु तेग बहादुर जी ने एक बख्शिश दित्ती सी भाई रामदेव ओदा नाम सी। मना तू गुरु तेग बहादुर जी दी सेवा कर, सेवा करन वाले दे अंदर नूं भाग लगदे नी, सेवा करन वाले दे अंदर खजानियां नूं भरे जांदे नी। सहज गुरु तेग बहादुर जी दी सेवा कीती भाई रामदेव ने, सिर ते पानी ढोना गुरु साहिब दे लई घर लई पानी जल जो वरतना ओ भरना, ते परत के सारा दिन मिट्टी ते तरकाओ करदा रहना कि मिट्टी ना उड़े, ਕਹਿੰਦੇ ਨੇ ਇੰਨੀ ਕੁ ਸੇਵਾ ਕੀਤੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤਰਕਾਓ ਕਰਦਿਆਂ ਪਾਣੀ ਛਿੜਕਦਿਆਂ ਦੇਖ ਕੇ ਕਹਿ ਦਿੱਤਾ ਸੀ ਇਹ ਤਾਂ ਮੀਂਹ ਪਵਾਉਂਦਾ ਹੈ, ਇਹ ਸਾਡਾ ਮੀਆਂ ਹੈ। ਨਾਮ ਸੀ ਭਾਈ ਰਾਮਦੇਵ, ਕਹਿ ਦਿੱਤਾ ਭਾਈ ਮੀਆਂ, ਤੇ ਇੰਨਾ ਕੁ ਸਿਮਰਨ ਤੇ ਸੇਵਾ ਵਿੱਚ ਪਰਪੱਕ ਹੋ ਗਿਆ ਭਾਈ ਮੀਏ ਨੇ ਬੋਲਣਾ ਛੱਡ ਦਿੱਤਾ, ਕੇਵਲ ਬਾਣੀ ਜਾਂ ਸਿਮਰਨ। ਤੇ ਇੱਕ ਦਿਨ ਇਕਾਂਤ ਵਿੱਚ ਬੈਠਾ ਗਾਦਰ ਸਿਰ ਤੋਂ ਲਾਈ ਤੇ ਜਦੋਂ ਸਿਰ ਦੇ ਕੱਪੜੇ ਉਤਾਰ ਕੇ ਪਗੜੀ ਦਸਤਾਰ ਤੇ ਆਪਣੇ ਕੇਸਾਂ ਨੂੰ ਵਾਹਣ ਲੱਗਾ ਤੇ ਸਿਰ ਦੇ ਵਿੱਚ ਗਾਦਰ ਚੁੱਕ ਕੇ ਜ਼ਖਮ ਪੈ ਚੁੱਕੇ ਸਨ। ਕੇਸ ਸਾਫ਼ ਪਿਆ ਕਰੇ, ਮਾਤਾ ਨਾਨਕੀ ਜੀ ਨੇ ਤੱਕਿਆ, ਗੁਰੂ ਤੇਗ ਬਹਾਦਰ ਜੀ ਨੂੰ ਦੱਸਿਆ। ਦੂਜੇ ਦਿਨ ਹਜ਼ੂਰ ਨੇ ਭਾਈ ਮੀਏ ਨੂੰ ਆਪਣੇ ਕੋਲ ਬੁਲਾਇਆ ਤੇ ਭਰੀ ਸੰਗਤ ਵਿੱਚ ਹਜ਼ੂਰ ਨੇ ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਦੱਖਣੀ ਬਲਦ ਦਿੱਤਾ ਤੇ ਨਾਲ ਨਗਾਰਾ ਦਿੱਤਾ। ਕਹਿਣ ਲੱਗੇ ਅੱਜ ਤੋਂ ਬਾਅਦ ਗਾਗਰ ਨਹੀਂ। ਕਹਿੰਦਾ ਦਾਤਾਰ ਫਿਰ ਹੋਰ ਕੀ ਕਰਨ। ਕਹਿੰਦੇ ਨੇ ਅੱਜ ਤੀਕਰਾ ਗਾਗਰ ਨਾਲ ਪਾਣੀ ਛਿੜਕ ਕੇ ਪਿਆਸ ਬੁਝਾਈ ਤੇ ਤਪਸ਼ ਦੂਰ ਕੀਤੀ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਬਾਣੀ ਵਾਲੀ ਗਾਗਰ ਚੁੱਕ ਲੈ, ਜਿੱਥੇ ਜਾਏਗਾ ਲੋਕਾਂ ਦੇ ਅੰਦਰ ਦੀ ਤੜਪ ਜਾਈ ਬਾਣੀ ਦੇ ਨਾਲ, ਉਹਨਾਂ ਦੇ ਤਪਦੇ ਸੀਨੇ ਠਾਰ ਗਈ, ਤੂੰ ਸਾਡਾ ਮੀਆਂ। ਉੱਥੋਂ ਭਾਈ ਮੀਆਂ ਜੀ ਤੁਰੇ ਤੇ ਲਖਨਊ ਦੀ ਧਰਤੀ ਵਿੱਚ ਇਸ ਗੁਰਮੁਖ ਨੇ ਇੰਨਾ ਕੁ ਪ੍ਰਚਾਰ ਕੀਤਾ ਉਸ ਇਲਾਕੇ ਵਿੱਚ, ਕਹਿਣ ਦੀ ਹੱਦ ਨਹੀਂ। ਜਦੋਂ ਕਲਗੀ ਵਾਲੇ ਸਿੰਘਾਸਨ ਤੇ ਬੈਠੇ, ਭਾਈ ਮੀਆਂ ਪਰਤ ਕੇ ਆਨੰਦਪੁਰ ਸਾਹਿਬ ਆਏ, ਦੇਖੋ ਬਖਸ਼ਿਸ਼ ਗੁਰੂ ਤੇਗ ਬਹਾਦਰ ਜੀ ਦੀ ਸੀ, ਨਗਾਰਾ ਬਲ ਤੇ ਰੱਖਿਆ ਤੇ ਉੱਚੀ ਉੱਚੀ ਚੋਟ ਮਾਰਦਾ ਤੁਰਿਆ ਆਵੇ, ਦਰਬਾਰ ਤੱਕ ਪਹੁੰਚ ਗਿਆ ਤੇ ਗੁਰੂ ਕਲਗੀ ਵਾਲੇ ਪੁੱਛਦੇ ਨੇ ਇਹ ਕੌਣ, ਤੇ ਪੁਰਾਤਨ ਸਿੱਖਾਂ ਨੇ ਦੇਖ ਕੇ ਕਿਹਾ ਦਾਤਾ ਇਹ ਭਾਈ ਰਾਮਦੇਵ ਭਾਈ ਮੀਆਂ ਹੈ ਜਿਹਦੇ ਤੇ ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਸੀ। ਗੁਰੂ ਕਲਗੀ ਵਾਲੇ ਕਿਹਨੇ ਨੂੰ ਪਤਾ ਨਹੀਂ ਕਿ ਗੁਰੂ ਦੇ ਦਰਬਾਰ ਨੇੜੇ ਕੀਰਤਨ ਹੋ ਰਿਹਾ, ਨਗਾਰੇ ਵੀ ਜਾਂਦਾ ਤੇ ਕੀਰਤਨ ਦੇ ਟਾਈਮ ਇਹਦਾ ਨਗਾਰਾ ਇਹਦਾ ਬਲ ਤੇ ਝੰਡਾ ਖੋਲ। ਬਾਹਰ ਸਿੱਖ ਗਏ, ਨਗਾਰਾ ਖੋਲਿਆ, ਨਿਸ਼ਾਨ ਖੋਲਿਆ, ਬਲਦ ਖੋਲਿਆ ਤੇ ਅੰਦਰ ਜਾ ਕੇ ਮੱਥਾ ਟੇਕ ਕੇ ਜਦੋਂ ਭੋਗ ਪਿਆ ਨਾ ਤੇ ਗੁਰੂ ਕਲਗੀ ਵਾਲੇ ਕਹਿੰਦੇ ਕਿੱਥੇ ਤੇਰਾ ਨਗਾਰਾ ਹੋਏ, ਜਿਹੜਾ ਤੂੰ ਚੋਟਾਂ ਮਾਰਦਾ ਸੈਂ, ਕਿੱਥੇ ਬਲਦ ਕਿੱਥੇ ਨਿਸ਼ਾਨ। ਚਰਨਾ ਤੇ ਦੇਖ ਕੇ ਕਹਿੰਦਾ ਦਿੱਤਾ ਵੀ ਤੁਸੀਂ ਤੇ ਲੈ ਵੀ ਤੁਸੀਂ ਲਿਆ, ਮੇਰਾ ਤੇ ਇਹਦੇ ਵਿੱਚ ਕੁਛ ਵੀ ਨਹੀਂ, ਪਹਿਲਾਂ ਤੁਸੀਂ ਦਿੱਤਾ ਹੁਣ ਲੈ ਲਿਆ। ਸਾਹਿਬ ਨੇ ਉੱਤੇ ਫਿਰ ਖੁਸ਼ ਹੋ ਕੇ ਇੱਕ ਸ੍ਰੀ ਸਾਹਿਬ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਇੱਕ ਆਪਣੀ ਅੱਧੀ ਦਸਤਾਰ ਦੇ ਕੇ ਕਿਹਾ ਵਾਹ ਮੇਰਾ ਦਾਤਾ ਮੇਰ ਕਰੇ, ਇਸ ਤਰ੍ਹਾਂ ਹੋਂ ਮਰੀ ਰਹਿ ਤੇ ਗੁਰੂ ਕੀ ਬਾਣੀ ਦਾ ਪ੍ਰਚਾਰ ਕਰੇ। ਪਿਆਰਿਓ, ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਬਖਸ਼ਾਂ ਦਿੱਤੀਆਂ, ਆਨੰਦਪੁਰ ਸਾਹਿਬ ਦੀ ਧਰਤੀ ਵਸਾਈ। ਜਿਹੜੀ ਮੇਨ ਗੱਲ ਵੱਲ ਅਰਜ਼ ਕਰਨੀ ਹੈ, ਗੁਰੂ ਤੇਗ ਬਹਾਦਰ ਜੀ ਨੂੰ ਜਿੰਨੇ ਵੀ ਸਿਮਰਿਆ ਉਹਦੀ ਸਹਿਕਾਲੀ ਪਹੁੰਚੇ ਨੇ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ ਦੋ ਘਟਨਾਵਾਂ, ਖਾਸ ਕਰਕੇ ਤਿੰਨ, ਜਿੰਨੇ ਵੀ ਸਿਮਰਿਆ ਰਹਿਮਤਾਂ ਕਰਨ ਵਾਸਤੇ ਪਹੁੰਚੇ। ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਪਹਿਲੀ ਜੰਗ ਜਿੱਤੀ ਸੀ। ਧਿਆਨ ਦਿਆ ਜੇ ਇੱਥੇ ਜਦੋਂ ਜ਼ਖਮੀ ਹੋਇਆ ਨੂੰ ਸੰਭਾਲਦੇ ਸਨ ਤੇ ਇੱਕ ਸਿੱਖ ਜਿਹਦੇ ਸਵਾਸ ਰੋਕ ਕੇ ਤੁਰਦੇ ਪਏ ਸਨ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਦੋਂ ਕੋਲ ਗਏ, ਇਸ ਸਿੱਖ ਦਾ ਨਾਮ ਸੀ ਭਾਈ ਮੁਗਲੂ। ਸੁਨਾਮ ਦੇ ਨੇੜੇ ਇੱਕ ਪਿੰਡ ਹੈ ਗੰਢਵਾ, ਇਸ ਪਿੰਡ ਦਾ ਇਹ ਰਹਿਣ ਵਾਲਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਚਿਹਰੇ ਨੂੰ ਪੂੰਜ ਕੇ ਜਦੋਂ ਸੀਨੇ ਨਾਲ ਲਾਇਆ ਤੇ ਨਾਲ ਫਿਰ ਇੱਕ ਬਚਨ ਕਿਹਾ ਸੀ, ਭਾਈ ਮੁਗਲੂ ਤੇਰੀ ਸੇਵਾ ਥਾਂ ਪਈ, ਜੋ ਤੂੰ ਮੰਗੇਗਾ ਤੇਰੀ ਝੋਲੀ ਵਿੱਚ ਪਾਵਾਂਗੇ, ਕੁਛ ਮੰਗ ਤਾਂ ਸਹੀ। ਤੇ ਉਸ ਵੇਲੇ ਜ਼ਖਮੀ ਹੋਏ ਸਿੱਖ ਨੇ ਕਿਹਾ ਸੀ, ਦਾਤਾਰ ਇੱਕ ਬਚਨ ਮੈਨੂੰ ਦੇ ਦੇ। ਮੀਰੀ ਪੀਰੀ ਦੇ ਦਾਤੇ ਨੇ ਪੁੱਛਿਆ ਕਿਹੜਾ, ਕਹਿੰਦਾ ਦਾਤਾ ਮੇਰਾ ਮਰਨਾ ਸਾਂਭ ਲੈ। ਸਾਹਿਬ ਫਿਰ ਪੁੱਛਦੇ ਨੇ ਤੂੰ ਕੀ ਕਹਿੰਦਾ, ਕਹਿੰਦਾ ਦਾਤਾਰ ਮੇਰੀ ਇੱਛਾ ਹੈ ਕਿ ਜਿਸ ਦਿਨ ਮੇਰੇ ਪ੍ਰਾਣ ਨਿਕਲਣ ਉਸ ਵੇਲੇ ਮੇਰਾ ਸੀਸ ਤੇਰੀ ਗੋਦ ਵਿੱਚ ਹੋਵੇ, ਕੁਝ ਨਹੀਂ ਮੰਗਦਾ, ਬਸ ਸਰੀਰ ਛੱਡਣ ਲੱਗਿਆਂ ਕਿਰਪਾ ਕਰਕੇ ਮੇਰੀ ਸਹਿਤਾਲੀ ਪਹੁੰਚ ਜਾਏ। ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰ ਗਏ। ਇਹ ਵੈਸੇ ਅੰਮ੍ਰਿਤ ਬਚਨ ਜਦੋਂ ਪੜ੍ਹੇ ਹਜ਼ੂਰ ਦੇ ਜੀਵਨ ਵਿੱਚੋਂ ਤੇ ਫਿਰ ਉਸ ਅਸਥਾਨ ਤੇ ਵੀ ਯਤਨ ਕੀਤਾ, ਦਰਸ਼ਨ ਕਰਕੇ ਆਇਆ ਜਿੱਥੇ ਇਹ ਘਟਨਾ ਵਾਪਰੀ, ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰ ਗਏ। ਭਾਈ ਮੁਗਲੂ ਕਹਿੰਦਾ ਕਿ ਦਾਤਾ ਮੇਰਾ ਅੰਤਲਾ ਸਮਾਂ ਸਾਂਭੋਗੇ ਨਹੀਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਗੁਰਮੁਖਾ ਅਸੀਂ ਅਜੇ ਸਰੀਰ ਵਿੱਚ ਓਨੀ ਦੇਰ ਤੱਕ ਰਹਿਣਾ ਨਹੀਂ ਇਸ ਜਾਮੇ ਵਿੱਚ, ਤੂੰ ਅਜੇ ਧਰਤੀ ਤੇ ਕਈ ਦਹਾਕੇ ਜੀਣਾ। ਤੇ ਕਹਿੰਦਾ ਦਾਤਾਰ ਤੁਸੀਂ ਸਮਰੱਥ ਹੋ, ਕਿਰਪਾ ਕਰੋ ਮੇਰੇ ਅੰਤਲੇ ਸਮੇਂ ਨੂੰ ਸੰਭਾਲ ਲਿਆ ਜੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਜਿੱਦਣ ਅੰਤਲਾ ਸਮਾਂ ਆਵੇਗਾ ਤੂੰ ਆਪਣੇ ਘਰ ਦਾ ਕਿਵਾੜ ਖੋਲ ਕੇ ਰੱਖੀ, ਮੈਂ ਤੈਨੂੰ ਬਚਨ ਕਰਨਾ, ਜਿਸ ਜਾਮੇ ਵਿੱਚ ਹੋਵਾਂਗਾ ਤੇਰੇ ਕੋਲ ਪਹੁੰਚਾਂਗਾ, ਪਰ ਮੈਨੂੰ ਪਹਿਚਾਣ ਲਈ। ਅੱਜ ਵੀ ਤੱਕ ਉਹ ਅਸਥਾਨ ਕਾਇਮ ਹੈ। ਜਦੋਂ ਕਿਹਾ ਤੂੰ ਪਹਿਚਾਣ ਲਈ, ਤੇ ਭਾਈ ਮੁਗਲੂ ਕਹਿੰਦਾ ਦਾਤਾ ਮੈਨੂੰ ਤਾਂ ਅਜੇ ਇਹ ਹੀ ਨਹੀਂ ਸਮਝ ਪਈ ਮੈਂ ਕੌਣ ਹਾਂ, ਕਿਰਪਾ ਕਰੀ ਪਹੁੰਚਣਾ ਵੀ ਆਪ ਦੇ ਤੇ ਪਹਿਚਾਨਣ ਦੀ ਸੋਝ ਵੀ ਤੂੰ ਦੇਣੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ, ਕਹਿੰਦੇ ਨੇ ਕਿਵਾੜ ਖੋਲ ਕੇ ਰੱਖੀ, ਤੇਰੇ ਅੰਤਲੇ ਸਮੇਂ ਤੈਨੂੰ ਬਚਨ ਕੀਤਾ, ਜਿੱਥੇ ਵੀ ਹੋਇਆ ਮੈਂ ਤੇਰੇ ਘਰ ਦੇ ਅੰਦਰ ਜ਼ਰੂਰ ਪਹੁੰਚਾਂਗਾ। ਗੁਰਮੁਖੋ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ। ਉਹ ਭਾਵਨਾ ਵਾਲਾ ਸਿੱਖ ਆਪਣੇ ਪਿੰਡ ਵਿੱਚ ਦਿਨ ਕਮਾਈ ਦੇ ਕਰਕੇ ਬੰਦਗੀ ਕਰਕੇ ਬਤੀਤ ਕਰੀ ਜਾਂਦਾ। ਅੱਜ ਭਾਈ ਮੁਗਲੂ ਜਦੋਂ ਆਰਤਲਾ ਵਿਹਾ ਗਈਏ, ਬੁਢੇ ਪਰਿਵਾਰ ਨੂੰ ਕਹਿ ਦਿੱਤਾ ਕਿ ਅੱਜ ਸਾਰੀ ਰਾਤ ਦਰਵਾਜ਼ਾ ਘਰ ਦਾ ਮੇਨ ਬੰਦ ਨਾ ਕਰਿਓ। ਪੁੱਛਿਆ ਕਿਉਂ, ਕਹਿੰਦਾ ਅੱਜ ਮੈਂ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਤਨ ਦੇ ਟੋਲੇ ਨੂੰ ਤਿਆਗਣਾ ਹੈ, ਤੇ ਕਦੀ ਅੰਮ੍ਰਿਤਸਰ ਦੀ ਧਰਤੀ ਤੇ ਮੇਰੇ ਸਾਈਂ ਨੇ ਬਚਨ ਕਿਹਾ ਸੀ ਕਿ ਅੰਤਲੇ ਦਿਨ ਤੂੰ ਦਰਵਾਜ਼ਾ ਖੋਲ ਕੇ ਰੱਖੀ, ਮੈਂ ਤੈਨੂੰ ਬਚਨ ਕਰਨਾ, ਮੌਤ ਆਵੇਗੀ ਤੇ ਮੈਂ ਤੇਰੇ ਕੋਲ ਉਦੋਂ ਪਹਿਲਾਂ ਪਹੁੰਚ ਜਾਵਾਂਗਾ। ਘਰ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਘੋੜੇ ਤੇ ਅਸਵਾਰ ਹੋ ਕੰਗਣ ਵਾਲ ਤੋਂ ਪਿੰਡ ਗੰਢਵਾਂ ਗਏ ਨੇ। ਪਰਿਵਾਰ ਸਾਰਾ ਭਾਈ ਮੁਗਲੂ ਦੇ ਕੋਲ ਮੰਜੇ ਤੇ ਕੋਲ ਨੇੜੇ ਬੈਠਾ ਹੈ। ਡਾਕਟਰ ਫੌਜਾ ਸਿੰਘ ਨੇ ਲਿਖਿਆ ਉਹ ਅਸਥਾਨ ਵੀ ਕਹਿਣਾ ਸੋਹਣੀ ਇਮਾਰਤ ਬਣੀ ਹੈ, ਪਿੰਡ ਦੇ ਲੋਕ ਅੱਜ ਵੀ ਉਸ ਧਰਤੀ ਨੂੰ ਨਮਸਕਾਰ ਕਰਦੇ ਨੇ। ਗੁਰੂ ਤੇਗ ਬਹਾਦਰ ਇਹਦੇ ਘਰ ਤੱਕ ਚਲੇ ਗਏ, ਘੋੜੇ ਤੇ ਚੜੇ ਗਏ, ਚਾਦਰ ਨਾਲ ਤਨ ਢੱਕਿਆ ਸੀ ਤੇ ਉਤਰ ਕੇ ਘੋੜੇ ਤੋਂ ਆਵਾਜ਼ ਦਿੱਤੀ, ਸੱਜਣਾ ਤੂੰ ਬੂਹਾ ਖੋਲ ਕੇ ਰੱਖਿਆ, ਅਸੀਂ ਤੇਰੇ ਕੋਲ ਪਹੁੰਚ ਗਏ ਹਾਂ, ਹੁਣ ਅਸੀਂ ਪਹੁੰਚੇ ਤੇ ਚਿਹਰਾ ਢੱਕਿਆ ਕਿਉਂ? ਸਾਹਿਬ ਨੇ ਆਪ ਚਿਹਰੇ ਤੋਂ ਕੱਪੜਾ ਲਾਇਆ। ਭਾਈ ਮੁਗਲੂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ, ਸੱਚੀ ਸਰਕਾਰ ਨੇ ਆਪਣੀ ਗੋਦ ਵਿੱਚ ਲੈ ਲਿਆ। ਕਹਿੰਦੇ ਅਖੀਰ ਦੇ ਬਚਨ ਕਹਿ ਸਨ ਦੱਸਿਆ ਲੋਕ ਪਰਲੋਕ ਵਿੱਚ ਬਾਹਰ ਪਕੜਨ ਵਾਲੇ ਹਨ। ਸਾਹਿਬ ਕਹਿੰਦੇ ਨੇ ਕੁਛ ਮੰਗ, ਕਹਿੰਦਾ ਬਸ ਇੱਕ ਕਿਰਪਾ ਕਰਦੇ, ਸਦਾ ਲਈ ਆਪਣੇ ਚਰਨਾਂ ਵਿੱਚ ਮੈਨੂੰ ਟਿਕਾ ਲੈ। ਤੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਅੰਤਲੇ ਸਮੇਂ ਉਹਦੇ ਕਿਹਾ, ਕਹਿਣ ਲੱਗੇ ਭਾਈ ਸਾਹਿਬ ਜੀ ਪਿਤਾ ਗੁਰੂ ਨੇ ਬਚਨ ਕੀਤਾ, ਅਸੀਂ ਤੁਹਾਡੇ ਕੋਲ ਪਹੁੰਚ ਗਏ, ਹੁਣ ਇੱਕ ਕੰਮ ਕਰੋ, ਆਪਣੇ ਪੁਰਨਿਆਂ ਨੂੰ ਸੰਕੋਚ ਲਵੋ ਤੇ ਆਪਣੀ ਰਸਨਾ ਤੋਂ ਬੋਲੋ ਖਾਂ ਵਾਹਿਗੁਰੂ। ਕਹਿੰਦੇ ਨੇ ਜਦੋਂ ਸ਼ਬਦ ਕਿਹਾ ਵਾਹ ਤੇ ਗੁਰੂ ਸ਼ਬਦ ਬਾਹਰ ਨਿਕਲਿਆ, ਬਸ ਉਸੇ ਦੇ ਨਾਲ ਹੀ ਅੰਦਰੋਂ ਪ੍ਰਾਣ ਨਿਕਲੇ ਤੇ ਭਾਈ ਮੁਗਲੂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਹੀ ਪਿਆਨਾ ਕਰ ਗਏ। ਕਿ ਗੁਰੂ ਤੇਗ ਬਹਾਦਰ ਜੇ ਯਾਦ ਕਰੀਏ ਉੱਥੇ ਪਹੁੰਚਦੇ ਨੇ। ਗੁਰੂ ਕਲਗੀ ਵਾਲੇ ਕਹਿੰਦੇ ਨੇ ਤੂੰ ਯਾਦ ਤਾਂ ਕਰ, ਭਾਈ ਮੁਗਲੂ ਬੂਹਾ ਖੋਲ ਕੇ ਬੈਠਾ ਹੈ, ਗੁਰੂ ਤੇਗ ਬਹਾਦਰ ਉੱਥੇ ਪਹੁੰਚਦੇ ਨੇ। ਦੂਸਰੀ ਇੱਕ ਹੋਰ ਉਦਾਹਰਨ ਹੈ, ਸਾਹਿਬ ਦੇ ਜੀਵਨ ਵਿੱਚੋਂ ਕਈ ਘਟਨਾਵਾਂ ਐਸੀਆਂ ਨੇ ਜਦੋਂ ਉਹਨਾਂ ਥਾਵਾਂ ਤੇ ਜਾ ਕੇ ਦਰਸ਼ਨ ਕਰੀਦੇ ਨੇ। ਸਾਡੇ ਕੋਲ ਲਿਖਤਾਂ ਕੁਛ ਕੁ ਪਹੁੰਚੀਆਂ, ਪਤਾ ਨਹੀਂ ਸਾਈਂ ਕਿੰਨੀਆਂ ਕੁ ਰਹਿਮਤਾਂ ਵਰਤਾਈ ਗਏ। ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਕਿਸੇ ਗੁਰੂ ਦੇਵ ਨੇ ਸਭ ਤੋਂ ਜ਼ਿਆਦਾ ਸਬਰ ਕੀਤਾ ਉਸ ਤੋਂ ਬਾਅਦ ਤੇ ਉਹ ਕੇਵਲ ਗੁਰੂ ਤੇਗ ਬਹਾਦਰ ਜੀ ਨੇ। ਹਜ਼ੂਰ ਸਤਰਾਮ ਨਗਰ ਵਿੱਚ ਪਹੁੰਚੇ ਸਨ, ਉੱਥੇ ਵੀ ਇੱਕ ਭਾਵਨਾ ਵਾਲਾ ਯਾਦ ਪਿਆ ਕਰਦਾ ਸੀ, ਭਾਈ ਫੱਗੂ ਉਹਦਾ ਨਾਮ ਹੈ, ਜਿਹਨੂੰ ਸਿੱਖ ਇਤਿਹਾਸ ਨੇ ਚਾਚਾ ਫੱਗੂ ਕਰਕੇ ਲਿਖਿਆ। ਘਰ ਉਹਨੇ ਬੜਾ ਸੋਹਣਾ ਬਣਾਇਆ ਤੇ ਦਰਵਾਜ਼ਾ ਮੇਨ ਬੜਾ ਖੁੱਲ੍ਹਾ ਰੱਖਿਆ ਤੇ ਲੋਕਾਂ ਪੁੱਛਿਆ ਕਿ ਇਹ ਕਾਹਦੇ ਲਈ? ਕਹਿੰਦਾ ਮੈਂ ਓਨੀ ਦੇਰ ਤੱਕ ਇਸ ਘਰ ਵਿੱਚ ਵਸੋਂ ਨਹੀਂ ਕਰਨੀ ਜਿੰਨੀ ਦੇਰ ਤੱਕ ਗੁਰੂ ਤੇਗ ਬਹਾਦਰ ਚਰਨ ਨਾ ਪਾਉਣ ਤੇ ਜਦੋਂ ਗੁਰੂ ਨੂੰ ਆਵਾਜ਼ ਦੇਗੇ
फिर दरवाजे वड्डे रखी दे ने छोटे नहीं। मैं चाहना कि जदो गुरु तेग बहादुर आन ते मेरे घर विच उतर के नहीं घोड़े की असवारी कर दिया होया मेरे घर विच पहुंच। अज भी यह स्थान कहने सहज गुरु तेग बहादुर जी की याद विच बैठा रहा। पता नहीं क्यों जे भावना वाले खोणगे जिन्हां ने सारी जिंदगी बचन ही कमाई गए ने। बचन कमाने तां सिखी गुरु तेग बहादुर जी जदों उस धरती ते पटना साहिब नूं जांदे पए ने कृपालू सतगुरु अपने परिवार नूं पिछे छड्डिया। पिंड दे लोकां कहा कि भाई फग्गू असल विच बजुर्ग हो गए हैं गुरु तेरे इस घर विच किवें पहुंचेगा किथे मदर देश पंजाब की धरती ते की तेरे घर की खातर इन्नी दूरों आउणगे। वो कहिंदा सी प्रीत दी प्यार दी पीघ है तुहानू की पता बेप्रतीत्यो प्यार का धोखा दईए ते गुरु नू जिथे मर्जी आपां बुला लईए मेरे गुरु तेग बहादुर जरूर आउणगे। प्यार एक ऐसी खेड है ज्यों ज्यों अंदरों जुड़ी गया नींद भुख मिट गई शब्द कृपा ही ऐसी कर दे। गुरमुख प्यारे बड़ा सोहना बचन पढ़िया पिछले दिनी के गुरबाणी आप आसरा दिंदी। एक मेजर प्रेम सिंह होए ने सुखमनी साहब जी की बाणी संबंधी उन्होंने एक छोटा जिहा ट्रैक्ट लिखिया सी इस खिन मैं विचों निकलिया वा। वह कहिंदे ने कि मुसलमान का नौकर सी सिख उन्हें किते गलती कर ली यह नहीं जिक्र दिता कितों का किवें उन्हें कुछ गलती की थी ते उन्हें कहा इनू कैद खाने भी सटो कोई खाण पीन नू नहीं देना ते तड़प तड़प के मर जाएगा। ते सिख ने गलती भी सी की असूलन तौर ते वो ठीक सी कहिंदे उस हाकम ने उन्हू अंदर कैद कोठड़ी भी कर दिता। ते सिख दे मन विच आया मना जे अंतला समा आना ही है ते गुरु ग्रंथ साहिब दे अमृत बचना नाल क्यों नहीं जुड़ जाता। जप साहिब की बाणी ते कहिंदे सुखमनी का पाठ एक भोग पाना दूजा शुरू कर देना। प्यारियो यही कारण कई बार अर्ज करना हुंदा कि गुरु ग्रंथ साहिब की बाणी नूं इहदे विश्लेषण करना तुर पई कियो जी अज्ञानता है तो भलियो तां उहनां दे बचन ने जिहड़े निरंकार नाल ओत पोत होए सन ते साडे वर्गे चार अखर पढ़ के अकल दे घोड़े दड़ाउण वाले उहनां रंग रतड़ियां दे बचनां दा विश्लेषण करनगे। शहर सच्चे पातशाह महाराज जी ने धोखा दे के कहा सी सिखा जे इस बाणी विचों कुछ सीखना चाहना ते बस यही कही के वाह वाह बाणी निरंकार है। जे इहदे विचों कुछ सीखना चाहना ते बस इको गल चेते रखी के गुरु की बाणी का एक एक अखर तेरे लिए गुरु है। वो कहिंदे ने भावना वाला अंदर बह गया जदों वो जिन्नी देर तक होश कैम रहे सुखमनी साहब का पाठ करा गया ना कुछ खान नू ना कुछ पीन नू। एक महीने बाद मुसलमान ने कहा हाकम ने कहिंदा बाहर लाश सड़ गई होनी है बाहर कढ़ो ते जदों दरवाजा खोलिया शरीर कमजोर सी पर चेहरा दगदा करदा पिया सी देख के हैरान हो गए। उन्हें पहिंदे सार पुछा मैनू एक गल दस तेनू खान पीन नू कुछ नहीं मिलिया किवें जींदा रहा है। कहिंदा सजना तू दे नू पालना केवल अन्न दे नाल पर मेरे गुरु ने मैनू शब्द दी दात दित्ती है जदों कोई बाणी नाल जुड़ता है नाम ही उहदा भोजन बन जांदा है ते जदों किसी की जिंदगी विच नाम भोजन बन जाए उदों अन्न की भुख नू कदी मार नहीं सकदी। आपां कहांगे कि साइंटिफिक तरीके नाल ठीक है गुरु ग्रंथ साहिब की बाणी पढ़ो भुख ते नींद ऐसियां दो रब दीआं दित्तीआं दातां कह लो आदमी जिन्ना मर्जी एदे ते संकोच के कंट्रोल कर ले। गुरु ग्रंथ साहिब च हजूर ने एक बचन कहा कहिंदे गुरमुख अंतर सहज है मन चढ़िया दसवें आकाश तिथा ऊंगना धोखा यार अमृत नाम सुखवास नानक दुख सुख व्यापक नहीं जिथै आत्म राम प्रगाश। गुरु अर्जुन देव कहिंदे ब्रह्म ज्ञानी का भोजन ज्ञान। गुरु अमरदास कहिंदे साचा नाम मेरा आधारो साच नाम आधार मेरा जिन भुखा सब गवाइया। ध्यान दिया जे भाई फग्गू दी भुख जांदी रही नींद जांदी रही घर बना के गुरु तेग बहादुर जी नू उडीकदा रहा ते अज गुरु तेग बहादुर जी परिवार नू पिछे छड के सीधे भाई फग्गू दे घर जदों पहुंचे वड्डे दरवाजे विचों घोड़ ਸਵਾਰ ਹੋ ਕੇ ਪਹੁੰਚੇ। ਪਹਿਲਾਂ ਦੀਦਾਰ ਨਹੀਂ ਸੁਣ ਕੀਤੇ, ਘੋੜੇ ਦੇ ਪੈਰਾਂ ਦੀ ਟਾਪਾਂ ਦੀ ਆਵਾਜ਼ ਸੁਣੀ, ਅੱਖੋ ਦਮ ਪਿੱਛੇ ਟੱਕਿਆ ਤੇ ਗੁਰੂ ਤੇਗ ਬਹਾਦਰ ਜੀ ਘੋੜੇ ਤੇ ਸਵਾਰ ਹੋਏ ਤੇ ਆਵਾਜ਼ ਦਿੱਤੀ, ਭਾਈ ਫੱਗੂ ਤੂੰ ਯਾਦ ਕੀਤਾ, ਅਸੀਂ ਤੇਰੇ ਘਰ ਵਿੱਚ ਪਹੁੰਚ ਗਏ ਹਾਂ। ਬਜ਼ੁਰਗ ਨੇ ਉੱਠ ਕੇ ਜਦੋਂ ਚਰਨਾਂ ਤੇ ਨਮਸਕਾਰ ਕੀਤੀ, ਉਸ ਵੇਲੇ ਕਹਿੰਦੇ ਢਾਲਣਾ ਸੀ ਪਰ ਗੁਰੂ ਕੀ ਕਿਰਪਾ ਵਾਪਰੀ, ਆਦਮ ਨਿਗਮ ਦੀ ਸੋਝੀ ਹੋ ਗਈ। ਗੁਰੂ ਤੇਗ ਬਹਾਦਰ ਜੀ ਥੱਲੇ ਉਤਰੇ, ਦੀਵਾਨ ਸੱਜ ਗਿਆ, ਪਿੰਡ ਇਕੱਠਾ ਹੋਇਆ। ਭਾਈ ਫੱਗੂ ਨੇ ਇੱਕ ਇੱਕ ਟਕਾ ਦਸਵੰਧ ਦਾ ਜਿਹੜਾ ਸੀ, ਇੱਕ ਇੱਕ ਰੁਪਈਆ ਰੁਪਈਆ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਰੱਖ ਦਿੱਤਾ ਤੇ ਇਲਾਕੇ ਵਿੱਚ ਦਸਵੰਧ ਇਕੱਠਾ ਕਰਕੇ ਗੁਰੂ ਦਰ ਤੇ ਭੇਜਦਾ ਸੀ। ਜਦੋਂ ਭਰੀ ਕੋਈ ਸੰਗਤ ਸੀ, ਦੀਵਾਨ ਸੱਜਿਆ, ਗੁਰੂ ਕੇ ਦਸਵੰਧ ਦੀ ਮਾਇਆ ਰੱਖੀ ਤੇ ਗੁਰੂ ਤੇਗ ਬਹਾਦਰ ਜੀ ਕੋਲ ਬੁਲਾ ਕੇ ਕਹਿੰਦੇ ਨੇ ਭਾਈ ਫੱਗੂ ਸਾਰੀ ਗੁਰੂ ਕੀ ਮਾਇਆ ਦੇ ਦਿੱਤੀ, ਕਹਿੰਦਾ ਦਾਤਾਰ ਕੋਈ ਵੀ ਚੀਜ਼ ਮੇਰੇ ਘਰ ਵਿੱਚ ਹੋਰ ਨਹੀਂ। ਸਾਹਿਬ ਕਹਿੰਦੇ ਨੇ ਨਹੀਂ, ਇੱਕ ਚੀਜ਼ ਅਜੇ ਵੀ ਗੁਰੂ ਕੀ ਤੇਰੇ ਘਰ ਵਿੱਚ ਹੈ, ਕਿ ਉਹ ਤੂੰ ਦਏਗਾ ਨਹੀਂ। ਸੋਚੀ ਪੈ ਗਿਆ ਕਿ ਕੋਈ ਰੁਪਈਆ, ਕੋਈ ਬਸਤਰ, ਕੋਈ ਅਨਾਜ, ਕੋਈ ਚੀਜ਼ ਐਸੀ ਨਹੀਂ ਜਿਹੜੀ ਮੈਂ ਲੁਕਾਈ ਹੋਵੇ। ਸਾਹਿਬ ਕਹਿੰਦੇ ਨੇ ਚੇਤੇ ਕਰ, ਹੱਥ ਜੋੜ ਕੇ ਕਹਿੰਦਾ ਮੈਨੂੰ ਯਾਦ ਨਹੀਂ। ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਆ ਵਿਹੜੇ ਵਿੱਚ ਲੱਗੀ ਕੋਈ ਬੇਰੀ ਖਿੱਚਦੀ ਏ, ਬਸ ਦੌੜ ਕੇ ਚਰਨਾਂ ਤੇ ਫਿਰ ਢਹਿ ਪਿਆ। ਕਹਿੰਦਾ ਦਾਤਿਆ ਇਹ ਵੀ ਤੇਰੀ। ਸੰਗਤ ਪੁੱਛਦੀ ਏ ਇਹ ਮਹਾਰਾਜ ਮਾਜਰਾ ਕੀ? ਹਜ਼ੂਰ ਕਹਿੰਦੇ ਨੇ ਭਾਈ ਫੱਗੂ ਤੂੰ ਸਮਝਾ। ਉਹਨੇ ਫਿਰ ਉੱਥੇ ਕਿਹਾ ਸੀ, ਕਹਿੰਦਾ ਸਾਧ ਸੰਗਤ ਮੈਂ ਬਾਣੀ ਦਾ ਪ੍ਰਚਾਰ ਕਰਦਾ ਸਾਂ, ਸਿੱਖਾਂ ਦੇ ਘਰੋਂ ਦਸਵੰਧ ਦੀ ਮਾਇਆ ਲਿਆਉਂਦਾ ਸਾਂ। ਇੱਕ ਦਿਨ ਇੱਕ ਸਿੱਖ ਦੇ ਘਰ ਗਿਆ ਤੇ ਸਿੱਖ ਨੀ ਝਾੜੂ ਪਈ ਲੱਗਦੀ ਸੀ। ਮੈਂ ਜਾ ਕੇ ਆਵਾਜ਼ ਦਿੱਤੀ, ਬੀਬਾ ਗੁਰੂ ਕੇ ਦਸਵੰਧ ਦੀ ਮਾਇਆ ਭੇਜਣੀ ਏ। ਕਹਿਣ ਲੱਗੇ, ਮਾਈ ਗੁੱਸੇ ਵਿੱਚ ਸੀ, ਕਹਿਣ ਲੱਗੀ ਬਾਬਾ ਉਹ ਆਪ ਘਰ ਨੀ ਸਿੱਖ ਆਵੇਗਾ ਤੇ ਫਿਰ ਮਾਇਆ ਲੈ ਗਈ। ਕਹਿੰਦਾ ਮੈਂ ਕਿਹਾ ਧੀਏ ਮੈਂ ਬੜੀ ਦੂਰ ਤੋਂ ਫਿਰ ਚੱਲ ਕੇ ਆਵਾਂਗਾ, ਜੋ ਤਿਲ ਪੁਲ ਹੈ ਤੂੰ ਦੇ ਮੈਨੂੰ। ਕਹਿੰਦੇ ਦੂਸਰੀ ਵਾਰੀ ਫਿਰ ਇਨਕਾਰ ਕੀਤਾ, ਕਹਿੰਦੇ ਮੈਂ ਤੀਜੀ ਵਾਰੀ ਕਿਹਾ ਤੇ ਗੁੱਸੇ ਵਿੱਚ ਆਈ, ਜਿਹੜਾ ਬੋਕਰ ਮਾਰ ਕੇ ਮਿੱਟੀ ਘੱਟਾ ਇਕੱਠਾ ਕੀਤਾ ਸੀ। ਕਹਿਣ ਲੱਗੀ ਲੈ ਕਰ ਤੂੰ ਝੋਲੀ, ਮੈਂ ਤੇਰੀ ਝੋਲੀ ਵਿੱਚ ਗੁਰੂ ਲਈ ਆ ਪਾ ਦੇ ਦੀ। ਕਹਿੰਦੇ ਨੇ ਜਦੋਂ ਘੱਟਾ ਇਹਨੇ ਪਾ ਦਿੱਤਾ, ਮੈਂ ਸੋਚਿਆ ਅੰਦਰ ਇਹਦਾ ਕਿਤੇ ਖਿੰਡਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਸਿੱਖ ਭਾਵਨਾ ਵਾਲਾ, ਇਹਦੇ ਤੇ ਗੁਰੂ ਦੀ ਕਿਰਪਾ ਰਹਿਮਤ ਹੈ। ਕਹਿੰਦਾ ਮੈਂ ਉਹੀ ਮਿੱਟੀ ਆਪਣੇ ਘਰ ਲਿਆਂਦੀ, ਜਦੋਂ ਪਾਣੀ ਵਿੱਚ ਧੋਤੀ ਤੇ ਵਿੱਚੋਂ ਇੱਕ ਬੇਰ ਦੀ ਗਿੱਟਕ ਨਿਕਲੀ, ਦਾਤਾ ਮੈਂ ਬੇਰ ਦੀ ਗਿੱਟਕ ਹੀ ਭੇਟਾ ਜਾਣ ਕੇ ਆਪਣੇ ਵਿਹੜੇ ਵਿੱਚ ਬੀਜ ਦਿੱਤੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਚੇਤੇ ਰੱਖੀ ਗੁਰਮੁਖਾ, ਤੂੰ ਠੋਕਰਾਂ ਖਾ ਕੇ ਵੀ ਗੁਰੂ ਕੀ ਸੇਵਾ ਕਰਦਾ ਰਹੇ, ਕਬੂਲ ਸਹਿ ਕੇ ਵੀ ਕੀਤੀ, ਤੇਰੀ ਸੇਵਾ ਥਾਂ ਪਈ। ਭਾਈ ਫੱਗੂ ਕਹਿੰਦਾ ਮੇਰੀ ਸੇਵਾ ਤਾਂ ਪਈ ਪਰ ਤੇਰੇ ਵਰਗਾ ਦਿਆਲੂ ਕੋਈ ਨਹੀਂ, ਜਿਹੜਾ ਸਿੱਖ ਦੇ ਘਰੋਂ ਪਏ ਕੋਈ ਘੱਟੇ ਨੂੰ ਮਿੱਟੀ ਨੂੰ ਵੀ ਸਵੀਕਾਰ ਕਰ ਲਏ। ਕਹਿੰਦੇ ਨੇ ਉਸ ਬੇਰੀ ਦੇ ਬੇਰ ਸੰਗਤ ਵਿੱਚ ਵਰਤਾਏ ਗਏ। ਗੁਰੂ ਤੇਗ ਬਹਾਦਰ ਜੀ ਨੇ ਤੀਜੀ ਬਖਸ਼ਿਸ਼ ਕੀਤੀ। ਸਿੰਘ ਸੰਖੇ ਵਿੱਚ ਜਦੋਂ ਅਸਾਮ ਦੀ ਧਰਤੀ ਤੇ ਪਹੁੰਚਦੇ ਨੇ, ਰਾਜਾ ਰਾਮ ਸਿੰਘ ਗੁਰੂ ਕਾ ਸਿੱਖ ਬਣ ਗਏ, ਨਾਮ ਦੀ ਲੋ ਲੱਗ ਗਈ, ਅੰਦਰ ਗੁਰੂ ਕੀ ਰਹਿਮਤ ਹੋ ਗਈ। ਅੱਜ ਪਤਾ ਨਹੀਂ ਦੀਵਾਨ ਵਿੱਚ ਜਦੋਂ ਹਾਜ਼ਰ ਹੋਇਆ ਤੇ ਚਿਹਰੇ ਤੇ ਉਦਾਸ ਤੀਨਸਾ ਸੀ, ਚਿਹਰਾ ਉਦਾਸ ਸੀ। ਗੁਰੂ ਤੇਗ ਬਹਾਦਰ ਜੀ ਨੂੰ ਕਰ ਲਗਿਆ ਫਿਰ ਵੀ ਉਦਾਸ। ਸਾਹਿਬ ਨੇ ਬਸ ਇਹਨੇ ਪੁੱਛ ਲਿਆ ਭਾਈ ਰਾਮ ਸਿੰਘ ਜੀ ਨੂੰ, ਉਸ ਰਾਏ ਰਾਜੇ ਨੂੰ ਨਾਮ ਸੀ ਭਾਈ ਰਾਮ ਰਾਏ, ਰਾਜਾ ਰਾਮ ਰਾਏ, ਕਹਿੰਦੇ ਨੇ ਕੀ ਕਾਰਨ ਅੱਜ ਚਿਹਰੇ ਤੇ ਇੰਨੀ ਉਦਾਸਤਾ ਕਿਉਂ? ਬੋਲਿਆ ਨਹੀਂ, ਦੂਜੀ ਵਾਰ ਪੁੱਛਿਆ ਤੇ ਸਤਿਗੁਰੂ ਉਸ ਵੇਲੇ ਹੱਥ ਦੀ ਛਾਪ ਉਤਾਰ ਕੇ ਆਪਣੇ ਹੱਥ ਦੇ ਵਿੱਚ ਉਹਨੂੰ ਕਦੀ ਸੱਜੇ ਤੋਂ ਖੱਬੇ ਕਦੀ ਖੱਬੇ ਤੋਂ ਸੱਜੇ ਮੱਥਾ ਟੇਕ ਕੇ ਰੋ ਪਿਆ। ਕਹਿੰਦਾ ਦਾਤਾ ਚਾਹੇ ਮੋਹ ਦੀਆਂ ਤੰਦਾਂ ਸਮਝ ਲੈ, ਚਾਹੇ ਅੰਦਰ ਦੀ ਇੱਕ ਕਮਜ਼ੋਰੀ ਸਮਝ ਲੈ, ਅੱਜ ਤੇਰੀ ਸੰਗਤ ਵਿੱਚ ਬੈਠਾ ਸੋਚਦਾ ਸਾਂ, ਚਾਰੇ ਪਦਾਰਥ ਤੁਸੀਂ ਦਿੰਦੇ ਹੋ, ਸਿੱਖੀ ਦੀ ਦਾਤ ਦਿੱਤੀ ਆ, ਘਰ ਸੰਤਾਨ ਨੇ, ਅੱਜ ਤੁਰਨਾ ਉੱਠਿਆ ਕਿ ਗੁਰੂ ਦਰ ਤੋਂ ਕਿਤੇ ਪੁੱਤਰ ਦੀ ਦਾਤ ਹੀ ਮੰਗ ਲੈ। ਕਹਿੰਦੇ ਸਤਿਗੁਰੂ ਨੇ ਉਹੀ ਸਾਧਨਾ ਇੱਕੋ ਦਮ ਮੱਥੇ ਤੇ ਲਾ ਦਿੱਤੀ। ਕਹਿੰਦੇ ਨੇ ਭਾਈ ਰਾਮ ਰਾਏ ਦਾਤਾ ਮੇਰ ਕਰੇਗਾ, ਗੁਰੂ ਨਾਨਕ ਦੇ ਘਰੋਂ ਰੰਗ ਰਤੜਾ ਆਵੇਗਾ। ਕਹਿੰਦਾ ਦਾਤਾ ਨਿਸ਼ਾਨੀ, ਕਹਿੰਦੇ ਨੇ ਇਸ ਮੋਰ ਦੀ ਨਿਸ਼ਾਨੀ, ਇਸ ਛਾਪ ਦੇ ਚਿੰਨ ਜਿਹੜੇ ਨੇ ਉਹਦੇ ਮੱਥੇ ਦੇ ਕੇਸਾਂ ਦੇ ਕੋਲ ਹੋਣਗੇ। ਕਦੀ ਤੱਕ ਇਹ ਹਕੀਕਤ ਹੈ, ਗੁਰੂ ਤੇਗ ਬਹਾਦਰ ਜੀ ਕਹਿ ਕੇ ਚਲੇ ਗਏ, ਮਾਲਕ ਨੇ ਮਿਹਰ ਕੀਤੀ, 2 ਸਾਲ ਬਾਅਦ ਪੁੱਤਰ ਪੈਦਾ ਹੋਇਆ, ਨਾਮ ਰੱਖਿਆ ਰਤਨ ਰਾਏ। ਤੇ ਜਦੋਂ ਭਾਈ ਰਾਮ ਰਾਏ ਰਾਜਾ ਰਾਮ ਰਾਏ ਚਲਾਣਾ ਕਰ ਗਿਆ ਤੇ ਰਾਣੀ ਨੂੰ ਇੱਕ ਗੱਲ ਕਹਿ ਗਿਆ ਸੀ ਕਿ ਯਤਨ ਕਰੀ ਕਿ ਮੇਰੇ ਪੁੱਤਰ ਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਮੱਥਾ ਟਿਕਾਈ, ਰਾਜ ਭਾਗ ਜੋ ਮਰਜ਼ੀ ਚਲਾ ਜਾਏ ਪਰ ਦੇਖੀ ਮੇਰੇ ਪੁੱਤਰ ਕੋਲੋਂ ਕਿਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਖੀ ਨਾ ਚਲੀ ਜਾਏ। ਬੱਚਾ ਖੇਡਦਾ ਰਿਹਾ ਤੇ ਅੱਜ ਜਦੋਂ ਇਹ ਕਹਿੰਦੇ ਨੇ 12-13 ਸਾਲ ਦਾ ਹੋਇਆ ਸੀ ਤੇ ਇੱਕ ਦਿਨ ਸ਼ੀਸ਼ੇ ਵਿੱਚ ਕੇਸ ਵਾਂਢੇ, ਸਿਰ ਤੇ ਜਦੋਂ ਦਸਤਾਰ ਸਜਾਈ ਤੇ ਕਾਲਕ ਦੀ ਪਾਸੀ, ਮਨ ਨੇ ਕਿਹਾ ਕਿਤੇ ਕੋਈ 7 ਵਜੀ ਹੋਣੀ ਹੈ, ਕੋਈ ਜ਼ਖਮ ਆਇਆ ਹੋਣਾ। ਮਾਂ ਕੋਲ ਚਲਾ ਗਿਆ, ਕਹਿੰਦਾ ਮਾਂ ਮੈਨੂੰ ਕਦੀ 7 ਵਜੀ ਸੀ? ਕਹਿੰਦੀ ਪੁੱਤਰ ਨਹੀਂ ਤਾਂ। ਦਸਤਾਰ ਉਤਾਰ ਕੇ ਕਹਿੰਦਾ ਆਹ ਨਿਸ਼ਾਨੀ ਕਿਹਦੀ ਏ, ਆ ਕਾਹਦੇ ਚਿੰਨ ਨੇ? ਤੇ ਮਾਂ ਦਾ ਅੰਦਰ ਭਰ ਆਇਆ ਬੈਰਾਗ ਵਿੱਚ, ਕਹਿੰਦੀ ਏ ਬੇਟਾ ਇਹ ਉਸ ਸੱਚੇ ਪਾਤਸ਼ਾਹ ਦਾ ਨਿਸ਼ਾਨ ਹੈ, ਜਦੋਂ ਤੇਰਾ ਜਨਮ ਨਿਸ਼ ਹੋਇਆ ਤੇਰੇ ਪਿਤਾ ਨੇ ਉਸ ਦਾਤੇ ਦੇ ਚਰਨ ਪਕੜੇ ਸਨ ਤੇ ਤਰੁੱਟ ਕੇ ਉਹਨੇ ਕਿਹਾ ਸੀ ਆਵੇਗਾ ਰੰਗ ਰਤੜਾ ਤੇ ਉਹਦੇ ਮਸਤਕ ਤੇ ਇਹ ਚਿੰਨ ਹੋਵੇਗਾ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਉਹ ਚਿੰਨ ਸੀ ਮੁੰਦਰੀ ਉੱਤੇ, ਸ਼ਾਸ ਉੱਤੇ ਸੀ ਇੱਕ ਓਂਕਾਰ ਤੇ ਉਹਦੇ ਮੱਥੇ ਉੱਤੇ ਵੀ ਇੱਕ ਓਂਕਾਰ ਛਪਿਆ ਹੋਇਆ ਸੀ। ਇਹੀ ਰਤਨ ਰਾਏ ਸਤਿਗੁਰੂ ਦੀ ਪ੍ਰਸ਼ਾਦੀ ਹਾਥੀ ਲੈ ਕੇ ਆਇਆ, ਇਹੀ ਰਤਨ ਰਾਏ 5 ਕਲਾ ਸ਼ਸਤਰ ਲੈ ਕੇ ਆਇਆ, ਇਹੀ ਰਤਨ ਰਾਏ ਚੰਦਨ ਦੀ ਚੌਂਕੀ ਲੈ ਕੇ ਆਇਆ। ਤੇ ਕਿੰਨੇ ਦਿਨ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਰਿਹਾ, ਗੁਰੂ ਤੇਗ ਬਹਾਦਰ ਜੀ ਨੇ ਉਹਦੇ ਤੇ ਵੀ ਬਖਸ਼ਿਸ਼ ਕੀਤੀ। ਧਿਆਨ ਦਿਆ ਜੇ ਸਿੱਖਾਂ ਨੇ ਯਾਦ ਕੀਤਾ ਤਾਂ ਪਹੁੰਚੇ, ਗੁਰੂ ਤੇਗ ਬਹਾਦਰ ਜੀ ਨੂੰ ਭਾਵਨਾ ਵਾਲਿਆਂ ਨੇ ਯਾਦ ਕੀਤਾ ਤਾਂ ਪਹੁੰਚੇ। ਤੇ ਇੱਥੋਂ ਤੱਕ ਜੇ ਭਾਈ ਦਿਆਲੇ ਵਰਗਾ ਪਟਨਾ ਸਾਹਿਬ ਦੀ ਧਰਤੀ ਤੇ ਪਰਿਵਾਰ ਸੀ, ਦੇਖੋ 1632 ਨੂੰ ਆਨੰਦ ਕਾਰਜ ਹੋਇਆ ਤੇ 1666 ਨੂੰ ਗੁਰੂ ਕਲਗੀ ਵਾਲੇ ਦੀ ਆਮਦ ਹੋਈ ਹੈ। ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੀ ਕਿੰਨੀ ਕੁ ਘਾਲਣਾ ਹੈ, 3 ਦਹਾਕੇ ਤੋਂ ਕਰੀਬ ਸਮਾਂ ਬਣਦਾ ਪੁੱਤਰ ਦੀ ਆਮਦ ਦੇ ਲਈ। ਸ਼ਾਇਦ ਗੁਰੂ ਕਲਗੀ ਵਾਲੇ ਦੀ ਆਮਦ ਹੋਈ ਹੈ ਤੇ ਗੁਰੂ ਤੇਗ ਬਹਾਦਰ ਜੀ ਢਾਕੇ ਸਨ। ਇੱਥੇ ਕਹਿੰਦੇ ਹਜ਼ੂਰ 6 ਸਾਲ ਦੇ, 5-6 ਸਾਲ ਦੇ ਕਰੀਬ ਹੋ ਗਏ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਰਾਏ ਮਿਲੇ। ਤੇ ਜਦੋਂ ਸਾਹਿਬ ਨੇ ਗੋਬਿੰਦ ਰਾਏ ਜੀ ਨੇ ਇੱਥੇ ਚੋਜ ਕੀਤੇ ਪਟਨੇ, ਇਹ ਵੱਖਰਾ ਇੱਕ ਵਿਸ਼ਾ ਘੜੇ ਭੰਨੇ। ਨਵਾਬ ਆਇਆ ਤੇ ਸਾਹਮਣੇ ਆਕਰ ਗਏ ਤੇ ਸੰਗਤ ਨੇ ਚਿੱਠੀ ਲਿਖੀ ਸੀ ਕਿਸੇ ਨੇ ਕਿ ਗੁਰੂ ਤੇਗ ਬਹਾਦਰ ਜੀ ਤੁਹਾਡਾ ਪੁੱਤਰ ਗੋਬਿੰਦ ਰਾਏ ਨਵਾਬਾਂ ਦੇ ਸਾਹਮਣੇ ਦੰਦੀਆਂ ਕਰਾਂਦਾ, ਉਹ ਪਰਵਾਹ ਨਹੀਂ ਕਰਦਾ ਹਕੂਮਤ ਦੀ। ਤੇ ਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿੰਦੇ ਠੀਕ ਕੀਤਾ ਮੇਰੇ ਪੁੱਤਰ ਨੇ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਅਗਲੇ ਸ਼ਬਦ ਸਨ ਅਹਿਲਕਾਰ ਆਏ ਅਵਲ ਤਾਂ ਥਾਂ ਦੇਣੀ ਨਹੀਂ, ਜੇ ਆਏ ਤਾਂ ਪੈਂਦੀ ਦੇਣੀ ਸਰਾਂਦੀ ਨਹੀਂ, ਕਿਉਂਕਿ ਗੁਰੂ ਨਾਨਕ ਦਾ ਘਰ ਵੱਡਾ ਹੈ, ਬਾਦਸ਼ਾਹ ਤਾਂ ਉਹਦੇ ਦਰ ਦੇ ਭਿਖਾਰੀ ਨੇ। ਤੇ ਤੀਜੀ ਗੱਲ ਕਹੀ ਭਾਈ ਦਿਆਲਾ, ਇਹਦਾ ਕਿਹਾ ਹੋਇਆ ਗੁਰੂ ਕਾ ਕਿਹਾ ਹੋਇਆ ਮੰਨਣਾ। ਪਿਆਰਿਓ, ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ 9ਵੇਂ ਗੁਰੂ ਦੇਵ ਦੇ ਦਰ ਤੇ ਕਈਆਂ ਨੇ ਪੁਕਾਰ ਕੀਤੀ ਸਾਹਿਬ ਦੇ ਚਰਨਾਂ ਵਿੱਚ। ਉਸ ਵੇਲੇ ਹਿੰਦੁਸਤਾਨ ਦੇ ਆ ਬੱਚੇ ਨੂੰ ਚੁੱਕ ਲੱਗੀਏ, ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ। ਉਸ ਵੇਲੇ ਪਹੁੰਚੇ ਸਨ ਉਹ ਦੁਖੀ ਵਿਪਰ, ਜਿਨ੍ਹਾਂ ਬਾਰੇ ਲਿਖਿਆ ਕਿ ਦੁਖੀ ਵਿਪਰ ਆ ਕੇ ਫਰਿਆਦ ਕਰਦੇ ਸਨ ਕਿ ਗੁਰੂ ਤੇਗ ਬਹਾਦਰ ਜੇ ਤੁਸੀਂ ਕਿਰਪਾ ਕਰੋ ਤਾਂ ਧਰਮ ਬਚ ਸਕਦਾ, ਨਹੀਂ ਤੇ ਨਹੀਂ। ਉੱਥੇ ਸ਼ਬਦ ਵਰਤੇ ਨੇ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ, ਬਾਂ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ, हे गुरु हरगोबिंद दे पुत्र साडी बांह पकड़ लै। ते गुरु तेग बहादुर जी ने उत्थे एक बचन कहा कि कह लगे कि चेते रखो मैं कई बारी अर्ज करना हुना कि शायद गुरु तेग बहादुर जी दे वो बचन कोई तो कहिंदा भट के सो ने कह। प्यारा सिंह पदम जी लिखते हैं कि भट के सो ने कह। प्रिंसीपल सतबीर सिंह लिखते ने भट चांद ने कह। जदों लोग चरणा ते डिगे आके ककियाए ते गुरु तेग बहादुर जी ने एक शब्द कहा कि उसकी रचना है भट की। उन्हें ख्याल पेश किए कह लगे चित चरण कमल का आसरा, चित चरण कमल संग जोड़ी है, मन लोचे बुरियाइयां गुर शब्दी ए मन खोड़ी है, बाहां जिन्हां दी पकड़ी है सिर दीजै बाहां ना छोड़िए। कह लगे तेग बहादुर बिल बोलिया धर पइए धर्म ना छोड़िए। इथे गुरु तेग बहादुर जी ने उस वेले गुरमुखो उनाद शब्द गुरु ग्रंथ साहिब दे 15 रागां विच दर्ज ने ते 57 शलोक उचारण कीते सन। अज भी गुरु तेग बहादुर जी नाल किते गल करो ते जदों बाणी पढ़ने हां हर एक शब्द विच मन नूं ठोकर मारी। आ पहला शब्द गुरु ग्रंथ साहिब दे गौड़ी राग विच आउंदा है। श्री राग विच बाणी नहीं, मांझ विच बाणी नहीं, गौड़ी राग विच पहला शब्द है। थोड़ा जिहा बाणी ते अर्ज करदे आ। गुरु तेग बहादुर कहिंदे ने सिखा जे गुरु की सहायता मंगने ते हंकार नूं छड दे। पहला वचन कीता कहन लगे साधो मन का मान त्यागो, काम क्रोध संगत दुर्जन की ताते ऐस पागो, सुख दुख दोनों सम कर जाने और मान अपमाना, हरक सोग ते रह अतीता तिन जग तक पछाना, उस्त निंदा दो त्याग खोजै पद निर्वाना, पर केंद्रित जन नानक ए खेल कठिन है किन्हू गुरमुख जाना। गुरु तेग बहादुर जी देखो अज जे सहायता मंगनी है सिमरन विच टेके कभी शब्द पढ़ बिरसा कहू कौन सो मन की, लोभ ग्रस्यो दसू दिस दावत आसा लाजो धन की, सूखे खेत बहुत दुख पावत सेव करत जन जन की, ओ मना कुत्ते की तरह द्वारा द्वार समान जो दौलत न सुध राम भजन की। गुरु तेग बहादुर जी दे बचन पढ़ो ते मन नूं किते समझाइए, मन वे कौन कुमाता लीनी, पर दारा निंदिया रस रचो राम भगत मैं कीनी, मुक्त पंथ जाम्यो तै नाहिं धन जोरन को धाया, अंत संग काहू नी दीना बिरसा आप बुलाया, ओ मना ना हर भजो ना गुरजन सेवियो न उपजो कछ ज्ञाना, घटी माए निरंजन तेरे तै खोजित उद्याना। किते मन नूं समझाइए मना केड़े तू फुरने बनाई फिरना, मन की मन की माए रही, ना हर भजे न तीर्थ सेवे चोटी कार गई, दारा मीत पूतरत संपत तन पूर्ण सब मई, अमर सगल मिथे आए जानू भजन राम को सही। किते मन नूं समझाइए प्रीतम जान लियो मन माई, अपने सुख सोई जग फांदे हो को काऊ को नाई, सुख में आन बहुत मिल बैठ रहत चहूं जित के रह, विपत परी सभी संग छाड़त को न आवत मेरे, वो मेरे मना घर की नार बहुत इत जासू सदा रहत संग लागी, जब ही अंत तजिए काया प्रेत प्रेत कर पागी, मना समझ ए विद को व्यवहार बने हुए जासू न्यो लगायो, अंत बार नानक बिन हर जी को काम न आयो। मन समझाइए जगत में झूठी देखी प्रीत, अपने सुख सोई सब लागे क्या दारा क्या अमीत, मेरो मेरो सबे कहता है इसे बांध्यो चीत, अंत काल संगी में कहू ए अचरज है रीत, मन मूर्ख है अजगू मैं समझत सिख द हारियो नीत, नानक भवजल पार करे जो गावे प्रभ के गीत। फिर मन कहता कि रब दे गीत गाया पापी तर जाते ने। गुरु तेग बहादुर कहिंदे ने किते सिमरन विच अरदास कीती आ, एकांत विच टेक के बोल के कह मेरे दाता अब मैं कौन उपाव करूं, जे विद मन को संसा चूकै भवनित पार करूं। केवल गुरु तेग बहादुर जी दे बचन ने मन नूं समझा हे मेरे वाहिगुरु अब मैं कौन उपाव करूं, जे विद मन को संसा चूकै भवनित पार करूं, जन्म पाए कछ भलो न कीनू ताते अदक डरूं, कभी एकांत विच पुछ अपने मन नूं कि मेरा 7 साल गुजर गए ने, अपनी उंगलां ते गिल लै किन्नियां कुदा पड़ा कीते, किन्ना कुछ सिमरन विच जुड़े हैं, जब पाए कछ भलो न कीनो ताते अदक डरूं, मन बच क्रम हर कु नहीं गाए ये जी सोच करूं, गुरमत सुन कछ ज्ञान न उपजो पास जो उधर करूं, कहो नानक प्रा बिरद पछानो तब हो पतत तरूं। दाता कि मन जे साई दे चरणा भी जुड़ जाए तो रहमत होंगी है। गुरु तेग बहादुर कह लगे मन रे प्रभ की शरण विचारू। जिन्नी वरी शब्द मन गुरु तेग बहादुर जी की बाणी विच आउंदा है शायद किसी भगत गुरु साहबाना के अमृत बचना विच आवे। कहिंदे ने मन रे प्रभ की शरण विचारो, जे सिमरत गलता सी उदरी ताको जस उतारो, अटल भयो तुरु संत जाता सिमरत अर नित पै पद पाया, दुख हरता ए विद को स्वामी तै ताहे बिसराया, जब ही शरण गई कृपा निद गज गरा ते टूटा, महिमा नाम कहां लै बनू राम कैत बंधन ते टूटा मना, अजा मन पापी जग जाने निमख माहे निस्तारा, नानक कैत चेत चिंता मन तै पी उतरै। बारह मन जो कहता सब कुछ मेरा है ते गुरु तेग बहादुर का बचन सरार रे नर ए साची जी धार, सगल जगत है जैसे सुपना बिलसत लगत न बार, और रेत की कम से यकीन करी बैठा है, बारू पीत बनाई रस पच रहत नहीं दिन चार, तैसी ये सुख माया के उर्जो का गवार, अजू समझ कस बिगड़ो नाहिं भजले नाम रार, कौ नानक निज मत साधन को पाख्यो तोय पुकार। गुरु तेग बहादुर जी दे बचन पढ़ फिर होका देख के कहंदे ने गुण गोबिंद गायो नहीं जन्म आकार कीन, कहो नानक हर भजम ना जे बिद जल को मीन, बिखिर सो काहे रचियो निमुख ना होया उदास, कदी पढ़ गुरु तेग बहादुर कहंदे ने करनो कुतो सो नाम कियो, पर यो लोभ कै फंद नानक समयो रम गयो अब क्यों रोवत अंध, मन माया में रम रहो निश्चित नाहिन मीत, नानक मूर्त चित्र जो छाड़त नाहिन पीत, किते मन नु समझा के गर्व करता है देखो बिनसा चिन्मय मीत, जे प्राणी हर जस कयो नानक ते जगजीत, एक भगत भगवान जे प्राणी कै नाहे मन, जैसे सूकर स्वान नानक मानो ताहे तन, स्वामी को ग्रह ज्यो सदा स्वान पजनी नित, नानक ए विद हर पजो एक मन होए एक चित, तीर्थ व्रत अरदान कर मन में धरै गुमान, कह लगे नानक नेपल जाते जो पुंचर इशनान, सिर कंप्यो पग डगमगे नैन जोते दीन, कहो नानक ए विद पई तौ न हरस लीन, निज कर देखो जगत में को काहू को नाहे, नानक सिर हर भगत है ते राखो मन माहे, जग रचना सब झूठ है जान लो रे मीत, कह नानक सिर ना रहे ज्यो बालू की पीत। फिर कहने मना राम गयो रामन गयो जाको गो परवार, कहो नीम नानक सिर कछ नहीं सुपने जो संसार, चिंता ताकी कीजी है जो अनहोनी होए, ए मार्ग संसार को नानक फिर नहीं कोए, जो उपजो सो गुणसा है परो आज के काल, नानक हर गुण गाय ले छाड़ सगल जंजाल, संत सखा सब तज गए को न निभ्यो साथ, कहो नानक ए विपत मैं टेक एक रघुनाथ। फिर ऐसे देखो सहायता मंगो साहब गुरु तेग बहादुर सच्चे पातशाह, जदो किते शहीदी वाला दिन आउंदा है मैं अर्ज करना हुंदा उधर शब्द जरूर पढ़िया करो, जे गुरु तेग बहादुर जी ने गल्लां करनियां ने ते साहब दे उधर अमृत बचन जरूर पढ़ो। साहब ने फिर ते सहायता दी गल कही, जदो गुरु सहायता करन ते आ जाए साहब गुरु तेग बहादुर जी ने अरदास कीती तू भी करी मना, अरदास कीती बल छुटके ओ बंधन परे सब थाई होए सहाए, बल छुटके ओ बंधन परे कछु न हो तू पाए, कहो नानक ओत अब ओत हर गज जो हो सहाय, सब थाई होए सहाय गज जो हो सहाय। जदो अरदास कीती ते जेड़ी अज असी करने पए आ कि तेग बहादुर सिमरिया घर नौन ते आवे ताए, सब थाई होए सहाय अरदास कीती कहो नानक अब ओतार गज हो सहाय, ते अगो रब दे घरों आवाज आई बल होवा बंधन छुटे, सब किच होत उपाए नानक सब किच तुमरे हाथ में, तुम्ही होत सहाय सब थाई होए सहाय, तुम्ही होत सहाय। फिर इतने साहब कहिंदे ने जे जुड़ना ही ते चेते रखी इतने रहनगे कुछ, कौन नाम रहो साधु रहो रहो गुरु गोबिंद, कहो नानक ए जगत में किन जपियो गुरमंत, राम नाम उर मैं गयो। अखीर दा बचन पहला सी साधो मन का मान त्यागो, ते गुरु तेग बहादुर जी जदों कोई मान त्याग दे फिर कहने ओ दे उर विच उसे दे किर दे विच नाम वसद, राम नाम उर मैं गयो जाकै सामने कोए, जे सिमरत संकट मिटै दर्श तुहारो होए जे सिमरत ते मना कर तू ओनू क्यों नहीं सिमरदा तेग बहादुर सिमरिया कर नौनिद आवै ताए। अज आनंदपुर साहब की धरती है अजे भी उथड़ा कायम है ते रही दुनिया तक कायम रहेगा। जिदन हिंदुस्तान ने चोली अड के कहा सी गुरु तेग बहादुर तेरे तो बिना साडू बाह किसे नहीं पकड़नी, तुसी सही हो साहब गुरु तेग बहादुर जी तुरे। आनंदपुर साहब की धरती तो संखेप जी अर्ज करनी है गुरु तेग बहादुर जी सही हुंदे ने तुरे ने दिल्ली की धरती ते पहुंचे ने। इत्थे सब नू पता है तीन सिख सामने शहीद होए ने ते औरंगजेब ने गुरु तेग बहादुर जी नू शहीद करन दा हुक्म दिता होया सी। इह शहादत कई वारी आपां वाची ते इक वारी अर्ज कीती सी राम नारायण सिंह जी दरबी हर साल लाल किले कवि दरबार होना ते ओ प्रधानगी उन्हां सारा प्रबंध करना। 84 तो बाद ओह पंथ कवि परत के कवि दरबार विच नहीं गया। फिर उन्हें कलम चुक के किताब लिखी सी असां की कीता ते तुसां की कीता। ओदे विच उन्हें चार शब्द कहने बड़े कमाल दे सारी किताब पढ़ने वाली। ओदे विच कहिंदे ने जदों सहायता मंगी ते लिखदे ने भाई राम नारायण सिंह जी दरबी कवि राम नारायण सिंह जी दरबी सतगुरु गुरु तेग बहादुर दे सामने हंजुआं दे मीह वस गया ते गुरु तेग बहादुर जी कहिंदे ने कहा पातशाह बचियो घरी जावो सारे कुरलां दे सन कहा पातशाह बचियो घरी जावो सिर दे के सत बचांगा मैं हिंदू धर्म दे गुजरे जीवे अंदर तेल अपने लहू दा पांगा मैं पाया देश दियां जड़ां विच लहू अपना भारत वर्ष दा बागता फल है हिंदू मंदरां दे दीवियां विच हुण वी लहू तेग बहादुर दा बल है। साहिब गुरु तेग बहादुर जी ने उह दीवा कायम कर दिता। हजूर गए ने इत्थे जदों तेग सामने आई ते उत्थे शब्द बड़े कवि ने कमाल दे कहे ने ते सिद्ध कीता आप नाल सांझे कहा गुरु तेग बहादुर सच्चे पातशाह चांदनी चौंक विच तीन सिख शहीद हो चुके ने। हजूर ने इशनान कीता कतवाली दे नेड़े बरोटे दे रुख थले बैठे ने। इधर तेग निकलदी पई ते गुरु तेग बहादुर जी कहिंदे ने मैं नहीं तेगां कढ लै तेग तू ही एक दो नहीं परख लै सौ तेगा। शब्द तेग वल ध्यान देना कहिंदे ने मैं आ तेग ते कढ लै तेग तू ही एक दो नहीं परख लै सौ तेगा। ओ मैनू लगता है तेग बहादुरी दा मेरे सामने नहीं कर सकदियां कुछ तेगा मैं ता जमदियां तेगा दी शाम आनी वेख के पिता दियां पहनियां दो तेगा मेरे पिता दी अणख बहादुरी ते तेरा प्यो परखदा रहा तेगा अगे आउन वाले भविख अंदर मेरे पुत्र ने वाणियां ने ओ तेगा ओदे तेग दे विचों जिहड़ी तेग निकलू औरंगजेब लखां खो लैगी तेरियां तेगा। मेरे पुत्र दी तेग सामने तेरी तेग ने काम नहीं करना। गुरु तेग बहादुर जी ने शहादत दा जाम पीता धड़ वखरा शीत वखरा खोई सहाय दे अर्थ करन वाले गुरमुखो जिउंदियां भी रहमत कीती ते जदों पड़ां कीते तरावड़ी दी धरती ते भाई जैता पहुंचदे ने। इत्थे भाई राम दे इक धोबी सी ते गुरु तेग बहादुर जी दे चरणां दा भगरा सी ते भाई जैते नूं बाणी पढ़दियां देख के घर लै गया शीत साहिब दा अपने सिर ते चुकिया ते उहनूं कहिंदा तूं लगदा गुरु का सिख आया कित्थों मैं जाणा किथे आनंदपुर साहिब दी धरती ते चलां ते गुरु तेग बहादुर दे चरणां विच मेरी नमस्कार करनी है। उत्थे कहिंदे ने भाई जैता भरिया सी अंदर दरवाजे दे लंघ के किवाड़ खोल के बूआ खोल के अंदर जा के उस सारा कपड़ा खोल दिता कहिंदा जिस गुरु तेग बहादुर दे चरणां विच तू झुकना ओदा शीत तेरे घर अंदर आ चुका है। इत्थे उस धोबी ने साहिब दे चरणां लई एक वस्त्र बनाया सी कहिंदा दातिया मैं तां सोचदा सां आवेंगा पोशाक बनावां पर तू रहमत कीती आया है किस रूप दे अंदर। गुरु तेग बहादुर जी की उत्ते सहाई ना होए जदों नाढ़ा साहिब आपां तकने आ नाढ़ा साहिब उत्ते फकीर बजुर्ग बैठा है कि गुरु तेग बहादुर कभी लंघन गए ते अंदर नूं लोक अंदर नूं किते रस पैदा हो जाएगा गुरु तेग बहादुर दा शीस उहनूं भी रहमता देंदा गया। अज भी भावना वाले हो जदों किते शीस गंज दी धरती ते जा नमस्कार करी दीए ते बदो बदी गुरु कलगी वाले दे बचन मुख विचों निकलदे ने तेग बहादुर सिमरे ਘਰ ਨੌਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਇੰਨੀਆਂ ਤੂੰ ਬੇਨਤੀਆਂ ਸਵੀਕਾਰ ਕਰਿਆ ਜੇ ਬੇਨਤ ਭੁੱਲਾ ਹੋਈਆਂ ਨੇ। ਸਾਧ ਸੰਗਤ ਆਪ ਬਖਸ਼ਣ ਯੋਗ, ਕਿਰਪਾਲਤਾ ਕਰਕੇ ਬਖਸ਼ ਦਿਆ ਕਰੋ, ਖਿਮਾ ਕਰ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ,